ਛੇਵੇਂ ਪਾਤਸ਼ਾਹ ਮੇਰੀ ਪੀੜ੍ਹੀ ਦੇ ਮਾਲਕ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾਰਦ ਮੁਨੀ ਆਇਆ, ਦੇਵ ਰਿਸ਼ੀ ਹੈ ਤੇ ਨਾਰਦ ਰਿਸ਼ੀ ਨੇ ਆ ਕੇ ਸਤਿਗੁਰੂ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ, ਬੇਨਤੀ ਕੀਤੀ ਹੈ ਕਿ ਮਹਾਰਾਜ ਜਿਸ ਪ੍ਰਯੋਜਨ ਵਾਸਤੇ ਜਿਸ ਕਾਰਜ ਵਾਸਤੇ ਆਪ ਜੀਆਂ ਨੇ ਤਨ ਧਾਰਿਆ ਹੈ ਸਤਿਗੁਰੂ ਮਹਾਰਾਜ ਉਹ ਜੰਗਾਂ ਯੁੱਧਾਂ ਦਾ ਕਾਰਜ ਆਪ ਜੀ ਪ੍ਰਾਰੰਭ ਕਰੋ। ਇਹ ਬੇਨਤੀ ਨਾਰਦ ਮੁਨੀ ਨੇ ਆ ਕੇ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਨਾਰਦ ਮੁਨੀ ਨੂੰ ਦੱਸਿਆ ਵੀ ਹੁਣ ਜੰਗਾਂ ਯੁੱਧਾਂ ਦਾ ਸਮਾਂ ਨੇੜੇ ਆ ਚੁੱਕਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੁੱਤਰਾ ਆਪ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਖਾਲਸਾ ਸਾਜ ਕੇ ਰਚਿਓ ਖਾਲਸਾ ਪੰਥ ਕਰਾਰਾ ਮਹਾ ਤੇਜਸਵੀ ਦੰਗੇ ਬਾਜ ਲੜਨ ਮਰਨ ਤੇ ਕਰੈ ਨਾ ਲਾਜ। ਸਾਡੇ ਪੋਤਰੇ ਨੇ ਐਸਾ ਖਾਲਸਾ ਸਾਜਣਾ ਜਿਹੜਾ ਇਹਨਾਂ ਤੁਰਕਾਂ ਦੀਆਂ ਸਾਰੀਆਂ ਸਫਾ ਨੂੰ ਮਲੀਆ ਮੇਟ ਕਰਕੇ ਰੱਖ ਦੇਵੇਗਾ। ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾ ਨਿਹ ਕਲੰਕ ਅਵਤਾਰ। ਉਹ ਸਮਾਂ ਹੁਣ ਨੇੜੇ ਆ ਚੁੱਕਾ ਹੈ ਜੰਗਾਂ ਯੁੱਧਾਂ ਦਾ। ਨਾਰਦ ਦੇਵ ਰਿਸ਼ੀ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਵਾਪਸ ਗਿਆ ਹੈ। ਗੁਰੂ ਮਹਾਰਾਜ ਜੀ ਨੇ ਆਪਣੇ ਤੋਸ਼ੇਖਾਨੇ ਦੇ ਵਿੱਚੋਂ ਸਾਰੇ ਅਸਤਰ ਸ਼ਸਤਰ ਬਾਹਰ ਕਢਵਾ ਕੇ ਆਪਣੇ ਸਿੱਖਾਂ ਦੇ ਵਿੱਚ ਵਰਤਾਏ ਨੇ। ਜਿਹਦੇ ਕੋਲ ਤੇਗ ਨਹੀਂ ਮਹਾਰਾਜ ਜੀ ਨੇ ਉਸ ਨੂੰ ਤੇਗ ਦਿੱਤੀ ਹੈ, ਜਿਸ ਨੂੰ ਬਰਛੇ ਦੀ ਲੋੜ ਹੈ ਢਾਲੇ ਦੀ ਲੋੜ ਹੈ ਸਾਰਿਆਂ ਨੂੰ ਮਹਾਰਾਜ ਜੀ ਨੇ ਸ਼ਸਤਰ ਦਿੱਤੇ ਨੇ, ਜਿਸ ਨੂੰ ਅਰਾਕਿਆਂ ਦੀ ਲੋੜ ਹੈ ਉਸ ਨੂੰ ਘੋੜੇ ਦਿੱਤੇ ਨੇ। ਸਿੱਖ ਸੋਚਦੇ ਨੇ ਕਿ ਗੁਰੂ ਮਹਾਰਾਜ ਤਿਆਰੀ ਕਰਾ ਰਹੇ ਨੇ, ਸ਼ਸਤਰ ਵੰਡ ਰਹੇ ਨੇ, ਲੱਗਦਾ ਕਿਤੇ ਅੱਗੇ ਨੂੰ ਮਹਾਰਾਜ ਜੀ ਚੱਲ ਪਾਉਣਗੇ, ਪਰ ਗੁਰੂ ਪਾਤਸ਼ਾਹ ਮਹਾਰਾਜ ਜੰਗ ਯੁੱਧ ਦੀ ਤਿਆਰੀ ਕਰ ਰਹੇ ਨੇ। ਨਾਰਦ ਰਿਸ਼ੀ ਤੋਂ ਬਾਅਦ ਹੁਣ ਕਲਹਿ ਦਾ ਆਗਮਨ ਹੋ ਰਿਹਾ ਹੈ, ਕਿਉਂਕਿ ਜਿੱਥੇ ਨਾਰਦ ਹੈ ਉੱਥੇ ਕਲਹਿ ਨੇ ਵੀ ਆਉਣਾ ਹੈ। ਲੜਾਈ ਦੀ ਦੇਵੀ ਹੈ ਕਲਹਿ, ਕਲੇਸ਼ ਦੀ ਦੇਵੀ ਹੈ ਕਲਹਿ। ਨੱਚੀ ਕਲ ਸਰੂਸਰੀ ਕਲ ਨਾਰਦ ਡੋਰੂ ਵਾਇਆ, ਨਾਰਦ ਦੀ ਘਰਵਾਰੀ ਹੈ ਕਲਾ। ਜਿਸ ਪ੍ਰਕਾਰ ਕਲਾ ਦਾ ਆਗਮਨ ਹੋ ਰਿਹਾ ਹੈ, ਉਹ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿੱਦਾਂ ਬੇਨਤੀ ਕਰ ਰਹੀ ਹੈ, ਆਓ ਉਸ ਕਥਾ ਨੂੰ ਸਰਵਣ ਕਰੀਏ। ਗੁਰੂ ਪਾਤਸ਼ਾਹ ਮਹਾਰਾਜ ਦਾ ਧਿਆਨ ਆਪਣੇ ਹਿਰਦਿਆਂ ਦੇ ਵਿੱਚ ਧਾਰਨ ਕਰਦਿਆਂ ਹੋਇਆ, ਆਪਣੇ ਮਨ ਨੂੰ ਇਕਾਗਰ ਕਰਦਿਆਂ ਔਰ ਰਸਨਾ ਦੀ ਪੂਰਨ ਪਵਿੱਤਰਤਾ ਦੇ ਲਈ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਸਮੇਂ ਏਕਲ ਗੁਰੂ ਬੈਠੇ ਅੰਤਰ ਪਾਉਣ।
ਇੱਕ ਸਮੇਂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਆਪਣੇ ਮਹਿਲਾਂ ਦੇ ਵਿੱਚ ਬੈਠੇ ਨੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਇਕੱਲਿਆਂ ਨੇ, ਇਕਾਂਤ ਦੇ ਵਿੱਚ ਨੇ। ਸਤਿਗੁਰ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦੇ ਲਾਗੇ ਹੋਰ ਕੋਈ ਵੀ ਸੇਵਾਦਾਰ ਜਾਂ ਸਿੱਖ ਉਹ ਕੋਈ ਵੀ ਨਹੀਂ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਇਕੱਲਿਆਂ ਹੀ ਬਰਾਜੇ ਹਨ।
ਥਿਰ ਪ੍ਰਿਅੰਕ ਪਰ ਹਰ ਕੇ ਉਰ ਨਹੀਂ ਸਮੀਪੀ ਕੌਣ।
ਗੁਰੂ ਪਾਤਸ਼ਾਹ ਮਹਾਰਾਜ ਬੜੀ ਖੁਸ਼ੀ ਦੇ ਨਾਲ ਆਪਣੇ ਪਲੰਘੇ ਦੇ ਉੱਤੇ ਬੈਠੇ ਨੇ, ਪਲੰਘੇ ਦੇ ਉੱਤੇ ਮਹਾਰਾਜ ਜੀ ਬਰਾਜੇ ਨੇ। ਸਾਰਿਆਂ ਨੂੰ ਮਹਾਰਾਜ ਜੀ ਨੇ ਆਗਿਆ ਕੀਤੀ ਹੋਈ ਹੈ, ਕੋਈ ਵੀ ਸਤਿਗੁਰਾਂ ਦੇ ਲਾਗੇ ਨਹੀਂ। ਗੁਰੂ ਮਹਾਰਾਜ ਜੀ ਇਕਾਂਤ ਦੇ ਵਿੱਚ ਬਰਾਜੇ ਹੋਏ ਹਨ।
ਚੌਪਾਈ ਸਕਲ ਜੋਗਨੀ ਕੋ ਸਿਰਦਾਰ।
ਸਰ ਸੰਗਤ ਜੀ, ਜਦੋਂ ਗੁਰੂ ਪਾਤਸ਼ਾਹ ਮਹਾਰਾਜ ਇਕੱਲਿਆਂ ਬੈਠੇ ਨੇ ਇਕਾਂਤ ਦੇ ਵਿੱਚ, ਇਹਨੇ ਨੂੰ ਸਾਰੀਆਂ ਜੋਗਣੀਆਂ ਦੀ ਜਿਹੜੀ ਸਰਦਾਰ ਹੈ ਨਾ, ਜਿਹੜੀ ਮੁਖੀਆ ਹੈ ਸਾਰੀ ਜੋਗਣੀਆਂ ਦੀ, 64 ਜੋਗਣੀਆਂ ਨੇ, ਗੁਪਤ ਮੰਡਲ ਦੇ ਵਰਤਾਰੇ ਨੇ, ਕਈ ਸ਼ਕਤੀਆਂ ਨੇ, ਤੇ ਉਹਨਾਂ ਸ਼ਕਤੀਆਂ ਦੇ ਵਿੱਚੋਂ ਕੁਝ ਕੁ ਜੋਗਣੀਆਂ ਨੇ, 64 ਜੋਗਣੀਆਂ। ਕਹਿੰਦੇ ਉਹਨਾਂ ਜੋਗਣੀਆਂ ਦੀ ਜਿਹੜੀ ਸਰਦਾਰ ਹੈ,
ਜਿਸ ਕੋ ਰੂਪ ਮਹਾ ਬਿਕਰਾਰ।
ਤੇ ਉਹ 64 ਜੋਗਣੀਆਂ ਦੀ ਸਰਦਾਰ ਆਈ ਹੈ, ਜਿਹਦਾ ਰੂਪ ਬੜਾ ਭਿਅੰਕਰ ਹੈ, ਜਿਹਦਾ ਰੂਪ ਬੜਾ ਹੀ ਭਿਆਨਕ ਦਿਖਾਈ ਦਿੰਦਾ ਹੈ।
ਕਲਹਾ ਨਾਮ ਸ਼ਿਆਮ ਤਨ ਤਾਰਾ।
ਤੇ ਜੋਗਣੀਆਂ ਦੀ ਜੋ ਸਰਦਾਰ ਆਈ ਹੈ ਉਸਦਾ ਨਾਮ ਹੈ ਕਲਹਿ। ਕਲਹਿ ਦਾ ਆਗਮਨ ਹੋਇਆ ਤੇ ਉਸਦੇ ਸਰੀਰ ਦਾ ਰੰਗ ਸ਼ਿਆਮ ਵਰਨੀ ਹੈ। ਸ਼ਿਆਮ ਵਰਨੀ ਕਹਿੰਦੇ ਕਾਲੇ ਜੇ ਰੰਗ ਨੂੰ, ਸਾਰਾ ਸਰੀਰ ਉਹਦਾ ਸ਼ਾਹ ਕਾਲਾ ਹੈ। ਬੜਾ ਭਿਅੰਕਰ ਉਹ ਦਿਖਾਈ ਦਿੰਦਾ ਹੈ।
ਦੀਰਗ ਦਾਂਤ ਤੁੰਡ ਬਿਸਤਾਰਾ,
ਕਹਿੰਦੇ ਕਾਲਾ ਸਰੀਰ ਹੈ ਤੇ ਦੰਦ ਬਾਹਰ ਨਿਕਲੇ ਹੋਏ ਨੇ ਮੂੰਹ ਦੇ ਵਿੱਚੋਂ, ਦੋ ਦੰਦ ਮੁੱਖ ਦੇ ਵਿੱਚੋਂ ਬਾਹਰ ਨਿਕਲੇ ਹੋਏ ਨੇ ਤੇ ਤੁੰਡ ਬਿਸਤਾਰਾ ਤੇ ਉਸ ਕਲਾ ਨੇ ਆਪਣਾ ਮੂੰਹ ਅੱਡਿਆ ਹੋਇਆ, ਬੜਾ ਭਿਆਨਕ ਰੂਪ ਹੈ ਤੇ ਉਸਨੇ ਆਪਣਾ ਮੂੰਹ ਅੱਡਿਆ ਹੋਇਆ ਹੈ।
ਬ੍ਰਿੰਦ ਜੋਗਨੀ ਜਾਂ ਕੇ ਸੰਗ,
ਤੇ ਕੁਝ ਕੁ ਜੋਗਣੀਆਂ ਉਸ ਦੇ ਨਾਲ ਨੇ, ਸਰਦਾਰ ਹੈ ਜੋਗਣੀਆਂ ਦੀ, ਕੁਝ ਕੁ ਜੋਗਣੀਆਂ ਨੂੰ ਆਪਣੇ ਨਾਲ ਲਿਆ ਹੋਇਆ ਤੇ ਉਹ ਕਲਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਰਹੀ ਹੈ।
ਦਾਰੁਨ ਬਣੇ ਜਿਨੋਂ ਕੇ ਅੰਗ,
ਕਹਿੰਦੇ ਉਹਨਾਂ ਜੋਗਣੀਆਂ ਦੇ ਵੀ ਜਿਹੜੇ ਅੰਗ ਨੇ ਨਾ ਸਰੀਰ ਦੇ, ਉਹ ਵੀ ਬੜੇ ਭਿਆਨਕ ਨੇ, ਉਹਨਾਂ ਦੇ ਅੰਗ ਉਹ ਬੜੇ ਭਿਅੰਕਰ ਦਿਖਾਈ ਦਿੰਦੇ, ਬੜੇ ਵਿਕਰਾਲ ਹਨ।
ਲਾਲ ਬਾਲ ਛੁੱਟ ਬੜੇ ਪਿਚਾਰੀ,
ਕਹਿੰਦੇ ਲਾਲ ਵਾਲ ਨੇ ਉਹਨਾਂ ਦੇ, ਕਾਲੇ ਰੰਗ ਦੇ ਸਰੀਰ ਨੇ ਤੇ ਲਾਲ ਉਹਨਾਂ ਦੇ ਵਾਲ ਨੇ ਤੇ ਵਾਲ ਪਿੱਛੇ ਨੂੰ ਸੁੱਟੇ ਹੋਏ ਨੇ, ਬੜੇ ਲੰਮੇ ਲੰਮੇ ਵਾਲ ਨੇ ਲਾਲ ਰੰਗ ਦੇ ਤੇ ਪਿੱਛੇ ਨੂੰ ਉਹਨਾਂ ਨੇ ਵਾਲ ਸੁੱਟੇ ਹੋਏ ਹਨ।
ਸੁੱਕੇ ਚਰਮ ਦਿਖੇ ਗਨ ਨਾਰੀ,
ਸਾਰਾ ਸਰੀਰ ਉਹਨਾਂ ਦਾ ਸੁੱਕਿਆ ਹੋਇਆ, ਇੱਕ ਤਾਂ ਸਰੀਰ ਪਹਿਲਾਂ ਹੀ ਕਾਲਾ ਤੇ ਉਪਰੋਂ ਸਰੀਰ ਸੁੱਕਿਆ ਹੋਇਆ, ਹੱਡ ਦਿਖਾਈ ਦਿੰਦੇ ਨੇ ਤੇ ਕਹਿੰਦੇ ਜਿੰਨੀਆਂ ਸਰੀਰ ਦੀਆਂ ਨਾੜੀਆਂ ਨੇ ਨਾ ਉਹ ਵੀ ਦਿਖਾਈ ਦੇ ਰਹੀਆਂ ਹਨ।
ਲਾਲ ਬਿਲੋਚਨ ਸ਼੍ਰੋਣਤ ਸਰਸੇ,
ਕਹਿੰਦੇ ਅੱਖਾਂ ਲਾਲ ਨੇ, ਏਦਾਂ ਲਾਲ ਨੇ ਮਾਨੋ ਅੱਖਾਂ ਦੇ ਵਿੱਚ ਲਹੂ ਉਤਰਿਆ ਹੋਵੇ, ਅੱਖਾਂ ਦੇ ਵਿੱਚੋਂ ਮਾਨੋ ਖੂਨ ਉਤਰਿਆ ਹੋਵੇ।
ਖੱਪਰ ਤਰੇ ਖੋਪਰੀ ਕਰਸੇ,
ਤੇ ਆਪਣੇ ਹੱਥਾਂ ਦੇ ਵਿੱਚ ਨਾ ਖੱਪਰ ਫੜੇ ਹੋਏ ਨੇ, ਖੱਪਰ ਕਹਿੰਦੇ ਕਾਲੇ ਜਿਹੇ ਰੰਗ ਦਾ ਇੱਕ ਭਾਂਡਾ ਜਿਹਾ ਹੁੰਦਾ ਉਹ ਹੁੰਦਾ, ਪਰ ਇਹਨਾਂ ਜੋਗਣੀਆਂ ਨੇ ਉਹ ਖੱਪਰ ਨਹੀਂ ਤੇ ਜਿਹੜੀਆਂ ਖੋਪੜੀਆਂ ਨੇ ਨਾ ਮਨੁੱਖੇ ਸਰੀਰ ਦੀਆਂ, ਕਹਿੰਦੇ ਸਿਰ ਦੀਆਂ ਖੋਪੜੀਆਂ ਦਾ ਖੱਪਰ ਬਣਾਇਆ ਹੋਇਆ, ਉਹ ਖੱਪਰ ਇਹਨਾਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਹਨ।
ਹਾਡਨ ਮਾਲ ਵਿਸਾਲ ਕਰਾਲਾ,
ਤੇ ਹੱਡੀਆਂ ਦੀ ਮਾਲਾ ਆਪਣੇ ਸਰੀਰ ਦੇ ਵਿੱਚ ਗਲੇ ਦੇ ਵਿੱਚ ਪਾਈ ਹੋਈ ਆ, ਹੱਥਾਂ ਦੇ ਵਿੱਚ ਖੋਪੜੀਆਂ ਫੜੀਆਂ ਖੱਪਰ ਫੜੇ ਹੋਏ ਨੇ ਤੇ ਹੱਡੀਆਂ ਦੀ ਮਾਲਾ ਆਪਣੇ ਸਰੀਰ ਦੇ ਵਿੱਚ ਧਾਰਨ ਕੀਤੀ ਹੋਈ ਹੈ।
ਜੀਰਣ ਚੀਰ ਮਲੀਨ ਕੁਡਾਲਾ,
ਤੇ ਸਰੀਰ ਦੇ ਉੱਤੇ ਬੜੇ ਹੀ ਪਾਟੇ ਪੁਰਾਣੇ ਜੇ, ਬੜੇ ਹੀ ਗੰਦੇ ਮੈਲੇ ਕੁਚਿਆਲੇ ਕੱਪੜੇ ਪਾਏ ਹੋਏ ਨੇ, ਕਈ ਸਾਲਾਂ ਦੇ ਉਹ ਗੰਦੇ ਜੇ ਮੈਲੇ ਕੁਚਿਆਲੇ ਕੱਪੜੇ ਬਸਤਰ ਇਹਨਾਂ ਜੋਗਣੀਆਂ ਨੇ ਧਾਰਨ ਕੀਤੇ ਹਨ।
ਆਨ ਪਈ ਗੁਰ ਆਗੇ ਠਾਂਡੀ,
ਤੇ ਕਲਾ ਆਈ ਹੈ, ਸਤਿਗੁਰੂ ਮਹਾਰਾਜ ਜੀ ਜਿੱਥੇ ਬਰਾਜੇ ਹੋਏ ਨੇ ਨਾ ਸਤਿਗੁਰਾਂ ਦੇ ਸਾਹਮਣੇ ਆ ਕੇ ਕਲਾ ਖੜੀ ਹੋਈ ਹੈ।
ਰੁਦਰ ਮਾਸ ਪਿਆਸਾ ਛੁਦ ਬਾਡੀ,
ਕਹਿੰਦੇ ਭੁੱਖੀ ਹੈ ਉਹ ਕਲਾ ਮਾਸ ਦੀ ਤੇ ਲਹੂ ਦੀ, ਉਹਨੂੰ ਭੁੱਖ ਲੱਗੀ ਹੋਈ ਹੈ ਤੇ ਪਿਆਸ ਲੱਗੀ ਹੋਈ ਹੈ।
ਜਿਹੀ ਦੀ ਸੋ ਓਸ਼ਟ ਚੱਟ,
ਤੇ ਆਪਣੇ ਸੁੱਕੇ ਬੁੱਲਾਂ ਨੂੰ ਆਪਣੀ ਜੀਭਾ ਦੇ ਨਾਲ ਚੱਟਦੀ ਹੈ, ਦੰਦ ਬਾਹਰ ਨਿਕਲੇ ਹੋਏ ਨੇ ਤੇ ਮੂੰਹ ਅੱਡਿਆ ਹੋਇਆ, ਜੀਭ ਦੇ ਨਾਲ ਆਪਣੇ ਬੁੱਲਾਂ ਨੂੰ ਚੱਟਦੀ ਹੈ।
ਜੈ ਪਿਖ ਕਾ ਤੁਰ ਕੇ ਉਰ ਫਾਟ,
ਇਹੋ ਜਿਹਾ ਭਿਆਨਕ ਰੂਪ ਹੈ ਵੀ ਜਿਹਨੂੰ ਦੇਖ ਕੇ ਮਾੜੇ ਬੰਦੇ ਦੀ ਤਾਂ ਦਿਲ ਹੀ ਕੰਬ ਜਾਵੇ, ਕਹਿੰਦੇ ਕਾਇਰ ਬੰਦਾ ਹੋਵੇ ਨਾ ਉਹਦੀ ਤਾਂ ਰੂਹ ਹੀ ਕੰਬ ਜਾਵੇ, ਇਹੋ ਜਿਹਾ ਭਿਆਨਕ ਸਰੂਪ ਉਸ ਕਲਾ ਨੇ ਬਣਾਇਆ ਹੋਇਆ ਹੈ।
ਨਮੋ ਕਰੀ ਗੁਰ ਬੂਜਨ ਕੀਨੀ,
ਤੇ ਮਹਾਰਾਜ ਦੇ ਸਾਹਮਣੇ ਆਣ ਕੇ ਖੜੀ ਹੋਈ ਹੈ ਕਲਾ, ਕੁਝ ਕੁ ਜੋਗਣੀਆਂ ਨਾਲ ਨੇ, ਸਤਿਗੁਰੂ ਮਹਾਰਾਜ ਨੂੰ ਆ ਕੇ ਨਮਾਮ ਕਰਦੀ ਹੈ, ਨਮਸਕਾਰ ਕਰਦੀ ਹੈ, ਵੰਦਨਾ ਕਰਦੀ ਹੈ।
ਕੌਣ ਅਹੀ ਤੂੰ ਲਾਜ ਬਹੀਨੀ,
ਜਦੋਂ ਇਸ ਕਲਾ ਨੇ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਗੁਰੂ ਮਹਾਰਾਜ ਨੇ ਦੇਖਿਆ ਤੇ ਮਹਾਰਾਜ ਜੀ ਕਹਿੰਦੇ ਲਾਜ ਤੋਂ ਹੀਣੀ ਤੂੰ ਕੌਣ ਹੈ, ਲੱਜਾ ਤੋਂ ਹੀਣੀ ਐ ਇਸਤਰੀ ਤੂੰ ਕੌਣ ਹੈ।
ਸੰਕਟ ਬੜ ਆਕਾਰ ਕੋ ਤਾਰਾ,
ਇਹੋ ਜਿਹਾ ਆਕਾਰ ਬਣਾਇਆ ਹੋਇਆ, ਲੱਗਦਾ ਕੋਈ ਸੰਕਟ ਆਣ ਪਿਆ ਤੈਨੂੰ, ਲੱਗਦਾ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਕੋਈ ਤੈਨੂੰ ਸੰਕਟ ਆਣ ਪਿਆ ਹੈ।
ਕਹਿ ਕਰੂਪ ਦਾਰਦ ਕੁਰਿਆਰਾ,
ਜਾਂ ਫਿਰ ਏਦਾਂ ਜਾਪਦਾ ਵੀ ਕੂੜ ਨੇ ਦਲਿੱਦਰ ਦਾ ਰੂਪ ਬਣਾ ਲਿਆ ਹੋਵੇ, ਕੂੜ ਨੇ ਝੂਠ ਨੇ ਆਦਿਕ ਉਹ ਦਲਿੱਦਰ ਦਾ ਹੀ ਰੂਪ ਬਣਾਇਆ ਹੋਵੇ।
ਕਿਦੋਂ ਮ੍ਰਿਤ ਤੁਰ ਕਨ ਕੀ ਆਈ,
ਮਹਾਰਾਜ ਜੀ ਬੋਲੇ ਕਹਿੰਦੇ ਇਹੋ ਜਿਹਾ ਸਰੂਪ ਬਣਾਇਆ, ਕਿਧਰੇ ਤੁਰਕਾਂ ਦੀ ਮੌਤ ਤਾਂ ਨੀ ਆ ਗਈ। ਮਹਾਰਾਜ ਬੋਲੇ ਉਸ ਵੇਲੇ ਜਾਣੀ ਜਾਣਦੇ ਸਤਿਗੁਰੂ ਕਹਿੰਦੇ ਕਿਤੇ ਤੁਰਕਾਂ ਦੀ ਸ਼ਾਮਤ ਤਾਂ ਨਹੀਂ ਆਈ, ਕਿਤੇ ਤੁਰਕਾਂ ਦੀ ਮੌਤ ਤਾਂ ਨਹੀਂ ਆ ਗਈ।
ਕਿਆ ਚਿਤ ਬਾਂਚਿਤ ਦਿਓ ਬਤਾਈ,
ਤੇ ਕਿਉਂ ਆਈ ਆ ਸਾਡੇ ਕੋਲ, ਤੇਰੇ ਮਨ ਦਾ ਕੀ ਪ੍ਰਯੋਜਨ, ਆਪਣੇ ਮਨ ਵਿੱਚ ਕੀ ਚਾਹੁੰਦੀ ਆ ਸਾਨੂੰ ਦੱਸ ਦੇ।
ਸੁਣ ਬੋਲੀ ਕਲਹਾ ਮਮ ਨਾਮ,
ਤੇ ਜਦੋਂ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਉਸ ਵੇਲੇ ਕਲਹ ਬੋਲੀ, ਕਹਿੰਦੀ ਮਹਾਰਾਜ ਜੀ ਮੇਰਾ ਨਾਮ ਕਲਹ ਹੈ। ਮਹਾਰਾਜ ਨਾਰਦ ਮੁਨੀ ਦੀ ਘਰ ਵਾਲੀ ਆ ਤੇ ਕਲਹ ਮੇਰਾ ਨਾਮ ਹੈ।
ਛੁਦਾ ਤ੍ਰਿਖਾ ਮੇਟਨ ਕੇ ਕਾਮ,
ਮਹਾਰਾਜ ਮੈਂ ਤੁਹਾਡੇ ਕੋਲ ਆਈ ਆ ਆਪਣੀ ਭੁੱਖ ਮਿਟਾਉਣ ਲਈ। ਮਹਾਰਾਜ ਸਾਨੂੰ ਬੜੀ ਡਾਢੀ ਭੁੱਖ ਲੱਗੀ ਹੈ, ਸਾਨੂੰ ਬੜੀ ਜ਼ਿਆਦਾ ਪਿਆਸ ਲੱਗੀ ਹੈ, ਤੇ ਮਹਾਰਾਜ ਆਪਣੀ ਪਿਆਸ ਤੇ ਭੁੱਖ ਮਿਟਾਉਣ ਵਾਸਤੇ ਤੁਹਾਡੇ ਕੋਲ ਮੈਂ ਚੱਲ ਕੇ ਆਈ ਹਾਂ।
ਚੱਲ ਆਈ ਮੈਂ ਤੀਰ ਤੁਹਾਰੇ,
ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਇਸੇ ਕਰਕੇ ਮੈਂ ਆਪ ਜੀਆਂ ਦੇ ਕੋਲ ਚੱਲ ਕੇ ਆਈ ਹਾਂ। ਤੁਸੀਂ ਇਕਾਂਤ ਦੇ ਵਿੱਚ ਬੈਠੇ ਹੋ ਤੇ ਇਸੇ ਕਰਕੇ ਮੈਂ ਆਪ ਜੀਆਂ ਦੇ ਕੋਲ ਆਈ ਹਾਂ।
ਦਿਓ ਆਹਾਰ ਮੇਰੋ ਹਿਤਕਾਰੇ,
ਮਹਾਰਾਜ ਕਿਰਪਾ ਕਰਕੇ ਸਾਨੂੰ ਮਨ ਭਾਉਂਦਾ ਆਹਾਰ ਦੇ ਦਿਓ ਜੋ ਅਸੀਂ ਛਕਦੀਆਂ ਨਾ। ਮਹਾਰਾਜ ਭੁੱਖ ਲੱਗੀ ਹੈ ਸਾਨੂੰ, ਪਿਆਸ ਲੱਗੀ ਹੋਈ ਹੈ, ਤੇ ਮਹਾਰਾਜ ਕਿਰਪਾ ਕਰਕੇ ਸਾਡੇ ਭੋਜਨ ਦਾ ਪ੍ਰਬੰਧ ਕਰ ਦਿਓ।
ਬਹੁ ਸੰਮਤ ਬੀਤੇ ਨੇ ਖਾਇਓ,
ਮਹਾਰਾਜ ਕਈ ਸੰਮਤ ਕਈ ਸਾਲ ਲੰਘ ਗਏ, ਮਹਾਰਾਜ ਅਸੀਂ ਕੁਝ ਵੀ ਨਹੀਂ ਛਕਿਆ, ਨਾ ਕੁਝ ਪੀਤਾ ਤੇ ਨਾ ਕੁਝ ਖਾਧਾ, ਮਹਾਰਾਜ ਭੁੱਖਿਆ ਹੀ ਸਾਨੂੰ ਕਈ ਸਾਲ ਬੀਤ ਗਏ ਹਨ।
ਛੁਦਾ ਤ੍ਰਿਖਾ ਤੇ ਚਿਤ ਬਿਕੁਲਾਇਓ,
ਮਹਾਰਾਜ ਕਈ ਸਾਲਾਂ ਤੋਂ ਅਸੀਂ ਭੁੱਖੀਆਂ ਹਾਂ ਤੇ ਪਿਆਸ ਦੇ ਨਾਲ ਭੁੱਖ ਦੇ ਨਾਲ ਅਸੀਂ ਵਿਆਕੁਲ ਹਾਂ। ਮਹਾਰਾਜ ਜੀਭ ਦੇ ਨਾਲ ਆਪਣੇ ਬੁੱਲਾਂ ਨੂੰ ਚੱਟਦੀਆਂ ਅਸੀਂ ਬੜੀਆਂ ਵਿਆਕੁਲ ਹਾਂ।
ਸਭ ਕੀ ਪੁਰੋ ਕਾਮਨਾ ਜੈਸੇ,
ਸਤਿਗੁਰੂ ਮਹਾਰਾਜ ਜੀ ਤੁਸੀਂ ਸਾਰਿਆਂ ਦੀ ਕਾਮਨਾ ਪੂਰੀ ਕਰ ਦਿਓ। ਜਿਹੜਾ ਵੀ ਤੁਹਾਡੇ ਦਰਬਾਰ ਦੇ ਵਿੱਚ ਆਵੇ, ਤੁਹਾਡੇ ਦੁਆਰੇ ਤੇ ਆਵੇ, ਮਹਾਰਾਜ ਜੋ ਵੀ ਕਾਮਨਾ ਕਹੇ ਉਹ ਕਾਮਨਾ ਆਪ ਜੀ ਪੂਰੀ ਕਰਦੇ ਹੋ।
ਕਿਰਪਾ ਕਰੋ ਮੋਹ ਭਰਪੀ ਤੈਸੇ,
ਮਹਾਰਾਜ ਮੈਂ ਵੀ ਤੁਹਾਡੇ ਦੁਆਰੇ ਤੇ ਆਈ ਆ, ਜਿਵੇਂ ਬਾਕੀਆਂ ਦੇ ਉੱਤੇ ਕਿਰਪਾ ਕਰਦੇ ਹੋ ਨਾ, ਮੇਰੀ ਵੀ ਕਾਮਨਾ ਪੂਰੀ ਕਰ ਦਿਓ। ਮਹਾਰਾਜ ਮੇਰੀ ਵੀ ਆਪ ਜੀ ਕਾਮਨਾ ਇੱਛਾ ਪੂਰੀ ਕਰੋ।
ਸਕਲ ਜੋਗਨੀ ਮਮ ਪਰਵਾਰਾ,
ਮਹਾਰਾਜ ਜਿੰਨੀਆਂ 64 ਜੋਗਣੀਆਂ ਨੇ ਉਹ ਸਾਰਾ ਮੇਰਾ ਪਰਿਵਾਰ ਹੈ, ਸਾਡੀ ਗਿਣਤੀ 64 ਦੀ ਹੈ। ਮਹਾਰਾਜ 64 ਜੋਗਣੀਆਂ ਉਹ ਮੇਰਾ ਪਰਿਵਾਰ ਹੈ।
ਸ਼ੁੱਧਤ ਚਾਹਤੀ ਅਧਿਕ ਆਹਾਰਾ,
ਅਸੀਂ ਸਾਰੀਆਂ ਭੁੱਖੀਆਂ ਹਾਂ ਮਹਾਰਾਜ, ਮੈਂ ਉਹਨਾਂ ਜੋਗਣੀਆਂ ਦੀ ਸਰਦਾਰ ਹਾਂ ਤੇ ਅਸੀਂ ਸਾਰੀਆਂ ਨਾ ਹੁਣ ਕੁਝ ਖਾਣਾ ਚਾਹੁੰਦੀਆਂ ਹਾਂ। ਮਹਾਰਾਜ ਸਾਨੂੰ ਭੁੱਖ ਲੱਗੀ ਹੈ, ਸਾਨੂੰ ਆਹਾਰ ਚਾਹੀਦਾ ਹੈ।
ਸੁਣ ਗੁਰ ਕੇ ਅੰਨ ਮਨ ਪਾਏ,
ਇਹ ਸੁਣ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਕਿਹੜੇ ਅੰਨ ਦੀ ਲੋੜ ਹੈ ਤੁਹਾਨੂੰ ਦੱਸੋ, ਤੁਹਾਨੂੰ ਮਨ ਪਾਉਂਦਾ ਆਹਾਰ ਮਿਲੇਗਾ, ਅੰਨ ਛਕਣਾ ਤੁਸੀਂ ਅੰਨ ਛਕ ਸਕਦੇ ਹੋ।
ਲਿਓ ਹਮ ਤੇ ਕਰ ਭੋਜਨ ਖਾਏ,
ਤੁਹਾਨੂੰ ਅੰਨ ਦੀ ਲੋੜ ਹੈ ਤੇ ਸਾਡੇ ਕੋਲ ਅਨਾਜ ਪਿਆ, ਲੰਗਰਾਂ ਦੇ ਵਿੱਚ ਅੰਨ ਪਿਆ, ਤੇ ਤੁਸੀਂ ਮਨ ਪਾਉਂਦਾ ਜਿੰਨਾ ਚਾਹੀਦਾ ਤੁਹਾਨੂੰ ਉਹ ਤੁਸੀਂ ਲੈ ਸਕਦੇ ਹੋ। ਕਿੰਨੇ ਕੁ ਮਣ ਚਾਹੀਦਾ, ਕਿੰਨੇ ਕੁ ਸੇਰ ਅਨਾਜ ਚਾਹੀਦਾ, ਤੇ ਤੁਸੀਂ ਲੈ ਕੇ ਤੇ ਉਹ ਭੋਜਨ ਖਾ ਸਕਦੇ ਹੋ।
ਜੇ ਤੋਂ ਲਗੇ ਆਹਾਰ ਕਰਨ ਕੋ,
ਜੇ ਤੁਸੀਂ ਆਹਾਰ ਛਕਣਾ ਹੀ ਚਾਹੁੰਦੇ ਹੋ,
ਦਿਓ ਬਤਾਏ ਲਿਓ ਉਧਰ ਭਰਨ ਕੋ,
ਜਿਹੜੇ ਫਿਰ ਤੁਹਾਨੂੰ ਮਨ ਪਾਉਂਦਾ ਹੈ ਜਾਂ ਤੁਸੀਂ ਦੱਸ ਦਿਓ ਕੀ ਛਕਣਾ, ਤੁਸੀਂ ਕੋਈ ਸਬਜ਼ੀ ਭਾਜੀ ਖਾਣੀ ਹੈ, ਕੋਈ ਦਾਲ ਛਕਣੀ ਹੈ, ਉਹ ਦੱਸ ਦਿਓ ਤੇ ਉਹੀ ਅਨਾਜ ਉਹੀ ਅੰਨ ਪ੍ਰਸ਼ਾਦਾ ਅਸੀਂ ਤਿਆਰ ਕਰ ਦਵਾਂਗੇ।
ਹਮਰੇ ਕਾਮ ਅੰਨ ਨਹੀਂ ਆਵੇ,
ਤੇ ਉਸ ਵੇਲੇ ਜੋਗਣੀਆਂ ਬੋਲੀਆਂ, ਜਦੋਂ ਮਹਾਰਾਜ ਨੇ ਪੁੱਛਿਆ ਨਾ ਭੁੱਖ ਲੱਗੀ ਹੈ ਅੰਨ ਚਾਹੀਦਾ ਅੰਨ ਛਕ ਲਓ, ਕੋਈ ਦਾਲ ਭਾਜਾ ਸਬਜ਼ੀ ਭਾਜੀ ਚਾਹੀਦੀ ਹੈ ਜੋ ਚਾਹੀਦਾ ਦੱਸੋ ਸਭ ਕੁਝ ਮਿਲ ਜਾਏਗਾ, ਤੇ ਉਹ ਜੋਗਣੀਆਂ ਬੋਲੀਆਂ ਕਹਿੰਦੀਆਂ ਮਹਾਰਾਜ ਜੀ ਇਹ ਅੰਨ ਸਾਡੇ ਕਿਸੇ ਕੰਮ ਦਾ ਨਹੀਂ, ਇਹ ਅਨਾਜ ਇਹ ਦਾਲਾਂ ਸਬਜ਼ੀਆਂ ਮਹਾਰਾਜ ਇਹ ਸਾਡੇ ਕਿਸੇ ਕੰਮ ਨਹੀਂ ਹਨ।
ਨੈ ਸੰਗਰੇਲੇ ਕਬਹੂ ਖਾਵੀ,
ਨਾ ਮਹਾਰਾਜ ਜੀ ਅਸੀਂ ਇਹੋ ਜਿਹਾ ਅਨਾਜ ਇਕੱਠਾ ਕਰਦੀਆਂ, ਨਾ ਕਦੀ ਅਸੀਂ ਇਹੋ ਜਿਹਾ ਪ੍ਰਸ਼ਾਦਾ ਛਕਿਆ ਹੈ, ਅਸੀਂ ਇਹ ਨਹੀਂ ਅਨਾਜ ਖਾਂਦੀਆਂ ਇਹ ਦਾਲਾਂ ਸਬਜ਼ੀਆਂ ਦਾ ਸੇਵਨ ਅਸੀਂ ਨਹੀਂ ਕਰਦੀਆਂ।
ਮਾਸ ਰੁਦਰ ਕੋ ਕਰੇ ਆਹਾਰਾ,
ਮਹਾਰਾਜ ਸਾਡਾ ਆਹਾਰ ਹੈ ਮਾਸ, ਸਾਡਾ ਆਹਾਰ ਹੈ ਲਹੂ ਖੂਨ, ਰੁਦਰ ਕਹਿੰਦੇ ਨੇ ਖੂਨ ਨੂੰ। ਮਹਾਰਾਜ ਜੀ ਅਸੀਂ ਮਾਸ ਖਾਂਦੀਆਂ ਤੇ ਲਹੂ ਪਿੰਦੀਆਂ ਹਾਂ।
ਓਏ ਤ੍ਰਿਪਤ ਬੋਲਹੀ ਡਕਾਰਾ,
ਮਹਾਰਾਜ ਮਾਸ ਖਾ ਕੇ ਲਹੂ ਪੀ ਕੇ ਫੇਰ ਸਾਨੂੰ ਰੱਜ ਆਉਂਦਾ, ਫੇਰ ਅਸੀਂ ਡਕਾਰ ਮਾਰਦੀਆਂ ਹਾਂ। ਲਹੂ ਪੀ ਕੇ ਨਾ ਖੱਪਰ ਭਰ ਭਰ ਕੇ, ਮਹਾਰਾਜ ਹੱਥਾਂ ਵਿੱਚ ਖੱਪਰ ਫੜੇ ਨੇ ਤੇ ਇਹਨਾਂ ਖੱਪਰਾਂ ਦੇ ਵਿੱਚ ਲਹੂ ਭਰ ਭਰ ਕੇ ਪੀਂਦੀਆਂ ਅਸੀਂ ਮਾਸ ਖਾਂਦੀਆਂ ਤੇ ਮਹਾਰਾਜ ਫੇਰ ਡਕਾਰ ਮਾਰ ਕੇ ਅਸੀਂ ਤ੍ਰਿਪਤ ਹੁੰਦੀਆਂ ਹਾਂ।
ਗੁਰੂ ਕੇ ਉਹਦੇ ਮਹਿਕ ਮੰਗਾਈ,
ਮਹਾਰਾਜ ਕਹਿਣ ਲੱਗੇ ਅੱਛਾ ਜੇ ਮਾਸ ਖਾਂਦੀਆਂ ਫਿਰ ਮਹਿਕ ਮੰਗਾ ਦਈਏ, ਕੋਈ ਵੱਡੇ ਭੈਂਸੇ ਸਾਂਡ ਕੋਈ ਮੱਝਾਂ ਮੰਗਾ ਦਈਏ ਤੁਹਾਡੇ ਵਾਸਤੇ, ਦੱਸੋ ਕੀ ਚਾਹੀਦਾ, ਝੋਟੇ ਖੜੇ ਕਰ ਦਿੰਨੇ ਆ ਤੇ ਤੁਸੀਂ ਉਹ ਖਾ ਸਕਦੇ ਹੋ।
ਪਖੋ ਮਾਸ ਛਾਂਗ ਸਮੁਦਾਈ,
ਹਾਂ ਜੇ ਤੁਹਾਨੂੰ ਮਾਸ ਦੀ ਉਹ ਲੋੜ ਹੈ ਤੇ ਝੋਟੇ ਲਿਆ ਕੇ ਹਾਜ਼ਰ ਕਰ ਦਿੰਨੇ ਆ, ਭੈਂਸੇ ਲਿਆ ਕੇ ਤੁਹਾਡੇ ਮੂਹਰੇ ਬੰਨ ਦਿੰਨੇ ਆ ਜਾਂ ਫਿਰ ਚਟੰਗਾ ਝਟਕਾ ਦਿੰਨੇ ਆ ਤੁਹਾਡੇ ਵਾਸਤੇ ਤੇ ਉਹਨਾਂ ਨੂੰ ਛਾਂਗ ਲਿਓ ਤੁਸੀਂ, ਬੱਕਰੇ ਆਦਿਕ ਉਹ ਦੇ ਦਿੰਨੇ ਆ ਤੁਹਾਨੂੰ, ਦੱਸੋ ਤੁਸੀਂ ਕੀ ਖਾਣਾ, ਸਾਡੀ ਸ਼ਰਨ ਦੇ ਵਿੱਚ ਆਈਆਂ ਹੋ ਤੇ ਅਸੀਂ ਤੁਹਾਨੂੰ ਨਿਰਾਸ਼ ਨਹੀਂ ਮੋੜਦੇ, ਦੱਸੋ ਤੁਹਾਡੇ ਵਾਸਤੇ ਕਿਹੜੇ ਮਾਸ ਦਾ ਪ੍ਰਬੰਧ ਕਰ ਦਈਏ।
ਜੀਤ ਕਚੋ ਕਹੋ ਅਬ ਮੋਈ,
ਹਾਂ ਦੱਸੋ ਕੀ ਖਾਣਾ ਤੁਸੀਂ, ਜੋ ਤੁਹਾਡੇ ਚਿੱਤ ਦੇ ਵਿੱਚ ਚਾਹਨਾ ਹੈ ਨਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ।
ਤੇ ਅਨਵਾਏ ਤ੍ਰਿਪਤ ਜਿਮ ਤੋਈ,
ਅਸੀਂ ਉਹੀ ਕੁਝ ਬਣਾ ਦੇਵਾਂਗੇ ਤੁਹਾਡੇ ਵਾਸਤੇ ਜਿਹਦੇ ਕਰਕੇ ਤੁਸੀਂ ਤ੍ਰਿਪਤ ਹੋ ਜਾਵੋ, ਦੱਸੋ ਤੁਹਾਡਾ ਆਹਾਰ ਕੀ ਹੈ, ਕਿਹੜਾ ਮਾਸ ਤੁਹਾਨੂੰ ਲੋੜ ਹੈ।
ਅਸ ਆਮਿਖ ਨੇ ਕਾਮ ਹਮਾਰੇ,
ਉਸ ਵੇਲੇ ਜੋਗਣੀਆਂ ਉਹ ਕਲਾ ਫੇਰ ਬੋਲੀ, ਕਹਿਣ ਲੱਗੀ ਮਹਾਰਾਜ ਸਾਨੂੰ ਇਹ ਮਾਸ ਦੀ ਵੀ ਲੋੜ ਨਹੀਂ, ਅਸੀਂ ਨੀ ਇਹਨਾਂ ਝੋਟਿਆਂ ਦਾ ਭੈਂਸਿਆਂ ਦਾ ਮਾਸ ਖਾਂਦੇ ਜਾਂ ਮਹਾਰਾਜ ਚਟੰਗੇ ਛਕਦੇ ਡਲੇ ਛਕਦੇ, ਨਹੀਂ ਮਹਾਰਾਜ ਅਸੀਂ ਇਹ ਮਾਸ ਦਾ ਸੇਵਨ ਨਹੀਂ ਕਰਦੀਆਂ।
ਮੈਂ ਕਬ ਅਚੇ ਨਾ ਛੁਦਾ ਨਿਵਾਰੀ,
ਮਹਾਰਾਜ ਅਸੀਂ ਇਹ ਮਾਸ ਪਹਿਲਾਂ ਕਦੇ ਨਹੀਂ ਖਾਦਾ ਤੇ ਨਾ ਹੀ ਮਹਾਰਾਜ ਇਹੋ ਜਿਹਾ ਮਾਸ ਖਾ ਕੇ ਨਾ ਜਾਨਵਰਾਂ ਦਾ, ਝੋਟਿਆਂ ਦਾ ਭੈਂਸਿਆਂ ਦਾ ਬੱਕਰਿਆਂ ਦਾ ਖਾ ਕੇ ਮਹਾਰਾਜ ਸਾਡੀ ਭੁੱਖ ਨਿਵਿਰਤ ਨਹੀਂ ਹੁੰਦੀ, ਇਹ ਮਾਸ ਖਾ ਕੇ ਸਾਨੂੰ ਤ੍ਰਿਪਤੀ ਨਹੀਂ ਹੁੰਦੀ, ਸਾਨੂੰ ਰੱਜ ਨਹੀਂ ਆਉਂਦਾ।
ਮਮ ਆਹਾਰ ਤੁਮਰੇ ਕਰ ਆਹੇ,
ਮਹਾਰਾਜ ਸਾਡਾ ਆਹਾਰ ਤੁਹਾਡੇ ਹੱਥ ਦੇ ਵਿੱਚ ਹੈ। ਉਹ ਜੋਗਣੀਆਂ ਬੋਲੀਆਂ ਕਲਹਿ ਬੋਲੀ, ਮਹਾਰਾਜ ਜੀ ਸਾਡਾ ਆਹਾਰ ਉਹ ਤਾਂ ਤੁਸੀਂ ਹੀ ਪ੍ਰਦਾਨ ਕਰ ਸਕਦੇ ਹੋ।
ਅਪਰ ਬਿਦਨ ਸੋ ਤ੍ਰਿਪਤ ਨ ਲਈ,
ਹੋਰ ਕਿਸੇ ਵੀ ਪਾਸੇ ਤੋਂ ਕਿਸੇ ਵੀ ਪ੍ਰਕਾਰ ਤੋਂ ਮਹਾਰਾਜ ਸਾਨੂੰ ਰੱਜ ਨਹੀਂ ਆਵੇਗਾ, ਅਸੀਂ ਤ੍ਰਿਪਤ ਨਹੀਂ ਹੋ ਸਕਦੀਆਂ।
ਸੋ ਮੈਂ ਕਹੋ ਸੁਣੋ ਗੁਰ ਤੀਰ,
ਮਹਾਰਾਜ ਕਿਹੋ ਜੇ ਮਾਸ ਦੀ ਸਾਨੂੰ ਲੋੜ ਹੈ ਉਹ ਅਸੀਂ ਦੱਸਦੀਆਂ ਹਾਂ, ਕਿਹੋ ਜਿਹਾ ਮਾਸ ਸਾਨੂੰ ਪਸੰਦ ਹੈ ਮਹਾਰਾਜ ਉਹ ਮੈਂ ਬੇਨਤੀ ਕਰਕੇ ਦੱਸਦੀ ਹਾਂ।
ਦੋਇ ਦਿਸ਼ ਦਲ ਜੁਟੇ ਬਰ ਬੀਰ,
ਸਤਿਗੁਰੂ ਜੀ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਦੋਵੇਂ ਪਾਸਿਆਂ ਤੋਂ ਫੌਜਾਂ ਭਿੜਦੀਆਂ ਨੇ, ਦੋਵੇਂ ਪਾਸਿਆਂ ਤੋਂ ਸੂਰਮਿਆਂ ਦੇ ਜਦੋਂ ਭੇੜ ਹੁੰਦੇ ਹਨ,
ਕਰੇ ਹੰਕਾਰ ਸ਼ਸਤਰ ਪ੍ਰਹਾਰੇ,
ਵੀਰ ਰਸ ਧਾਰਨ ਕਰਕੇ ਹੰਕਾਰ ਧਾਰਨ ਕਰਕੇ ਜਦੋਂ ਦੋਵਾਂ ਪਾਸਿਆਂ ਤੋਂ ਦੋਵਾਂ ਦਲਾਂ ਦੀਆਂ ਫੌਜਾਂ ਜਦੋਂ ਆਪਸ ਦੇ ਵਿੱਚ ਭਿੜਦੀਆਂ ਨੇ ਸ਼ਸਤਰ ਫੜ ਕੇ,
ਹੋਏ ਕਾਇਲ ਪੁਨ ਤਿਸ ਕੋ ਮਾਰੀ,
ਮਹਾਰਾਜ ਸੂਰਮਿਆਂ ਦੇ ਸਰੀਰ ਬਿੰਨੇ ਜਾਂਦੇ ਨੇ ਬਰਛੀਆਂ ਦੇ ਨਾਲ, ਇੱਕ ਵੀਰ ਪਰੋਤੇ ਬਰਛੀਏ ਜਨ ਡਾਲ ਚਮੁੱਟੇ ਆਵਲੇ, ਮਹਾਰਾਜ ਜਦੋਂ ਯੋਧੇ ਘਾਇਲ ਹੁੰਦੇ ਨੇ ਨਾ ਰਣ ਤੱਤੇ ਦੇ ਮੈਦਾਨ ਚ ਜਦੋਂ ਜ਼ਖਮੀ ਹੁੰਦੇ ਨੇ, ਜਦੋਂ ਉਹਨਾਂ ਦੇ ਸਰੀਰਾਂ ਤੇ ਫੱਟ ਵੱਜਦੇ ਨੇ ਤੇ ਜਦੋਂ ਉਹ ਮਰਦੇ ਨੇ ਸ਼ਹੀਦੀ ਪਾਉਂਦੇ ਹਨ,
ਹਟੇ ਨਾ ਪਾਛੇ ਸਨਮੁਖ ਗਿਰੇ,
ਮਹਾਰਾਜ ਜਿਹੜੇ ਸੂਰਮੇ ਅੱਗੇ ਹੋ ਕੇ ਲੜਦੇ ਨੇ, ਜਦੋਂ ਵੇਖਿਆ ਨਾ ਜੰਗ ਲੱਗ ਗਈ ਹੈ, ਰਣ ਦੇਖ ਸੂਰੇ ਚਿੱਤ ਹੁਲਾਸ, ਉਹ ਆਪਣਾ ਪੈਰ ਨੀ ਪਿੱਛੇ ਹਟਾਉਂਦੇ, ਸਨਮੁਖ ਲੜੈ ਨਾ ਰਣ ਤੇ ਭਾਗੈ, ਮਹਾਰਾਜ ਜੀ ਜਿਹੜੇ ਆਪਣੇ ਮੋਰਚਿਆਂ ਤੋਂ ਅੱਗੇ ਹੋ ਕੇ ਲੜਦੇ, ਆਪਣਾ ਪੈਰ ਪਿੱਛੇ ਨੀ ਕਰਦੇ ਤੇ ਛਾਤੀ ਦੇ ਵਿੱਚ ਸ਼ਸਤਰ ਸਹਾਰ ਕੇ ਜਿਹੜੇ ਅੱਗੇ ਹੋ ਕੇ ਮਰਦੇ ਹਨ,
ਮਾਰ ਮਾਰ ਰਿਪ ਗਨ ਰਨ ਮਰੇ,
ਮਹਾਰਾਜ ਦਸਾਂ ਦਸਾਂ ਵੀਹਾਂ ਵੀਹਾਂ ਨੂੰ ਜਿਹੜੇ ਸੂਰਮੇ ਦੂਸਰੇ ਯੋਧਿਆਂ ਨੂੰ ਮਾਰ ਕੇ ਬਾਅਦ ਦੇ ਵਿੱਚ ਆਪ ਰਣ ਤੱਤੇ ਦੇ ਵਿੱਚ ਜੂਝ ਕੇ ਜਿਹੜੇ ਮਰ ਜਾਂਦੇ ਹਨ।
ਅਸ ਜੋਦਨ ਮਾਸ ਹੋਏ ਜੋਏ,
ਕਲਾ ਕਹਿੰਦੀ ਹੈ ਇਹੋ ਜਿਹੇ ਯੋਧਿਆਂ ਦਾ ਮਾਸ ਫਿਰ ਅਸੀਂ ਖਾਂਦੀਆਂ ਹਾਂ, ਸਾਨੂੰ ਇਹੋ ਜਿਹੇ ਸੂਰਮਿਆਂ ਦਾ ਮਾਸ ਚਾਹੀਦਾ ਮਹਾਰਾਜ, ਐਸੇ ਯੋਧਿਆਂ ਦਾ ਮਾਸ ਅਸੀਂ ਭਖਦੀਆਂ ਹਾਂ।
ਸੋ ਹਮ ਖੈਬੇ ਲਾਇਕ ਹੋਏ,
ਮਹਾਰਾਜ ਉਹ ਮਾਸ ਸਾਡੇ ਖਾਣ ਵਾਸਤੇ ਹੁੰਦਾ ਹੈ, ਉਹ ਮਾਸ ਸਾਡੇ ਖਾਣ ਲਾਇਕ ਹੁੰਦਾ। ਅਸੀਂ ਆ ਭੈਂਸਿਆਂ ਦਾ ਬੱਕਰਿਆਂ ਝੋਟਿਆਂ ਦਾ ਮਾਸ ਨਹੀਂ ਖਾਂਦੀਆਂ, ਅਸੀਂ ਸੂਰਮਿਆਂ ਦਾ ਮਾਸ ਖਾਂਦੀਆਂ। ਜੋਗਣੀਆਂ ਮਿਲਤਾਈਆਂ ਲੋਹੂ ਭੱਖਣਾ, ਸਾਰੀਆਂ ਜੋਗਣੀਆਂ ਨਾ ਜੰਗ ਦੇ ਮੈਦਾਨ ਚ ਇਕੱਠੇ ਹੋ ਕੇ ਸੂਰਮਿਆਂ ਦਾ ਮਾਸ ਭੱਖਦੀਆਂ ਤੇ ਉਹਨਾਂ ਦਾ ਲਹੂ ਪੀ ਕੇ ਕਹਿੰਦੇ ਫੇਰ ਅਸੀਂ ਡਕਾਰ ਮਾਰਦੀਆਂ ਹਾਂ।
ਚਿਰੰਕਾਲ ਪਾ ਜੰਗ ਨਾ ਪਏ,
ਮਹਾਰਾਜ ਇਸ ਸਮੇਂ ਦੇ ਵਿੱਚ ਚਿਰੰਕਾਲ ਤੋਂ ਕਈ ਸੌ ਸਾਲਾਂ ਤੋਂ ਮਹਾਰਾਜ ਜੀ ਜੰਗ ਨਹੀਂ ਹੋਇਆ, ਕਿਤੇ ਮਹਾਰਾਜ ਜੀ ਧਰਮ ਦਾ ਯੁੱਧ ਨਹੀਂ ਹੋਇਆ। ਲੜਾਈਆਂ ਤਾਂ ਬੜੀਆਂ ਲੜੀਆਂ ਗਈਆਂ ਪਰ ਮਹਾਰਾਜ ਧਰਮ ਦਾ ਯੁੱਧ ਕਦੇ ਨਹੀਂ ਹੋਇਆ। ਹੁਣ ਜਰ ਜੋਰੂ ਜ਼ਮੀਨ ਪਿੱਛੇ ਬੜੀਆਂ ਲੜਾਈਆਂ ਹੋਈਆਂ ਨੇ ਮਹਾਰਾਜ, ਪਰ ਧਰਮ ਦਾ ਯੁੱਧ ਇਸ ਧਰਤੀ ਤੇ ਹਲੇ ਨਹੀਂ ਹੋਇਆ।
ਯਾਂ ਤੇ ਨੇ ਆਹਾਰ ਕਿਤ ਖਇਓ,
ਮਹਾਰਾਜ ਇਸੇ ਕਰਕੇ ਸਾਨੂੰ ਹੁਣ ਕਿਧਰੋਂ ਵੀ ਆਹਾਰ ਨਹੀਂ ਮਿਲਦਾ, ਨਾ ਜੰਗ ਲੱਗ ਰਹੀ ਹੈ, ਨਾ ਸੂਰਮੇ ਮਰ ਰਹੇ ਨੇ ਸੂਰਮੇ ਜੰਗ ਦੇ ਮੈਦਾਨ, ਤੇ ਮਹਾਰਾਜ ਅਸੀਂ ਭਲਾ ਕੀ ਖਾਣਾ ਫਿਰ। ਮਹਾਰਾਜ ਸਾਨੂੰ ਕਿਸੇ ਪ੍ਰਕਾਰ ਵੀ ਆਹਾਰ ਨਹੀਂ ਪ੍ਰਾਪਤ ਹੋ ਰਿਹਾ।
ਸਭ ਕੁਟੰਬ ਜੁਤ ਛੁਦਤ ਬਿਸਾਲਾ,
ਮੇਰੇ ਸਮੇਤ ਜਿਤਨਾ ਵੀ ਕੁਟੰਬ ਹੈ ਨਾ, ਅਸੀਂ ਜਿੰਨੀਆਂ 64 ਜੋਗਣੀਆਂ ਹਾਂ, ਅਸੀਂ ਸਾਰੀਆਂ ਭੁੱਖੀਆਂ ਪਿਆਸੀਆਂ ਹਾਂ।
ਰੁਦਨ ਨਾ ਪ੍ਰਾਪਤ ਪਾ ਕਿਸ ਕਾਲਾ,
ਕਿਸੇ ਵੀ ਸਮੇਂ ਮਹਾਰਾਜ ਸਾਨੂੰ ਲਹੂ ਪ੍ਰਾਪਤ ਨਹੀਂ ਹੋ ਰਿਹਾ, ਆ ਖੱਪਰ ਸਾਡੇ ਖਾਲੀ ਪਏ ਨੇ ਭਾਂਡੇ ਕਈ ਸਮੇਂ ਤੋਂ। ਮਹਾਰਾਜ ਉਡੀਕਦੀਆਂ ਅਸੀਂ ਕਦੋਂ, ਅਸੀਂ ਇਹਨਾਂ ਖੋਪੜੀਆਂ ਦੇ ਵਿੱਚ ਇਹਨਾਂ ਖੱਪਰਾਂ ਦੇ ਵਿੱਚ ਲਹੂ ਭਰ ਭਰ ਕੇ ਅਸੀਂ ਪੀਏ।
ਯਾਂ ਤੇ ਤ੍ਰਿਖਾ ਮਹਾ ਕਰ ਬਿਆਕੁਲ,
ਇਸੇ ਕਰਕੇ ਮਹਾਰਾਜ ਅਸੀਂ ਪਿਆਸੀਆਂ ਹਾਂ ਤੇ ਸਾਨੂੰ ਇਹ ਪਿਆਸ ਲਹੂ ਦੀ ਉਹ ਸਤਾ ਰਹੀ ਹੈ।
ਕਰਤ ਉਡੀਕਨ ਹਮ ਕੁਲ ਆਕੁਲ,
ਮਹਾਰਾਜ ਜੀ ਕਈ ਲੰਮੇ ਸਮੇਂ ਤੋਂ ਅਸੀਂ ਉਡੀਕ ਕਰ ਰਹੀਆਂ ਹਾਂ ਕਿ ਕਦੋਂ ਜੰਗ ਲੱਗੇ, ਕਦੋਂ ਸੂਰਮਿਆਂ ਦਾ ਭੇੜ ਹੋਵੇ, ਰਣ ਤੱਤੇ ਦੇ ਮੈਦਾਨ ਚ ਯੋਧੇ ਗੱਜਣ, ਤੇ ਮਹਾਰਾਜ ਅਸੀਂ ਕਦੋਂ ਤ੍ਰਿਪਤ ਹੋਈਏ।
ਨਿਰੰਕਾਲ ਕੀ ਛੁਦਾ ਨਿਵਾਰੋ,
ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਸਤਿਗੁਰੂ ਜੀ, ਚਿਰੰਕਾਲ ਤੋਂ ਕਈ ਸਾਲਾਂ ਤੋਂ ਜਿਹੜੇ ਸਾਨੂੰ ਪਿਆਸ ਲੱਗੀ ਹੈ ਨਾ, ਉਹਦੀ ਨਿਵਿਰਤੀ ਸਤਿਗੁਰੂ ਜੀ ਤੁਸੀਂ ਕਰ ਸਕਦੇ ਹੋ। ਮਹਾਰਾਜ ਉਸਦੀ ਨਿਵਿਰਤੀ ਸਿਰਫ ਤੇ ਸਿਰਫ ਤੁਸੀਂ ਮੇਟ ਸਕਦੇ ਹੋ।
ਰਚੋ ਜੰਗ ਰਿਪ ਤੁਰਕਨ ਮਾਰੋ,
ਕਲਾ ਨੇ ਵੀ ਬੇਨਤੀ ਕੀਤੀ, ਜਿਹੜੀ ਬੇਨਤੀ ਨਾਰਦ ਮੁਨੀ ਨੇ ਕੀਤੀ ਨਾ ਆਣ ਕੇ, ਕਲਾ ਨੇ ਵੀ ਉਹੀ ਬੇਨਤੀ ਕੀਤੀ। ਮਹਾਰਾਜ ਜੀ ਰਚੋ ਜੰਗ ਇਹਨ ਤੁਰਕਨ ਮਾਰੋ, ਮਹਾਰਾਜ ਜੀ ਜੰਗ ਦੇ ਮੈਦਾਨ ਪਖਾਓ, ਅਖਾੜੇ ਸਜਾਓ, ਤੇ ਮਹਾਰਾਜ ਇਹਨਾਂ ਤੁਰਕਾਂ ਪਾਪੀਆਂ ਦਾ ਨਾਸ਼ ਕਰੋ।
ਸੁਨ ਬਿਕਸੇ ਗੁਰ ਬਾਕ ਬਖਾਨਾ,
ਗੁਰੂ ਪਾਤਸ਼ਾਹ ਮਹਾਰਾਜ ਜੰਗ ਦੀ ਗੱਲ ਸੁਣ ਕੇ ਮੁਸਕਰਾਏ ਸਤਿਗੁਰੂ ਮਹਾਰਾਜ ਜੀ, ਪਾਤਸ਼ਾਹ ਜੀ ਮੁਸਕਰਾਏ ਤੇ ਖੁਸ਼ ਹੋ ਕੇ ਕਹਿਣ ਲੱਗੇ ਹਨ,
ਮਚੇ ਯੁੱਧ ਅਬ ਭੀਮ ਮਹਾਨਾ,
ਕਹਿਣ ਲੱਗੇ ਕਲਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਸੀਂ ਭਿਅੰਕਰ ਯੁੱਧ ਮਚਾਵਾਂਗੇ, ਹੁਣ ਇਸ ਧਰਤੀ ਦੇ ਉੱਤੇ ਰਣ ਤੱਤੇ ਦੇ ਮੈਦਾਨ ਸਜਾਏ ਜਾਣਗੇ।
ਸੰਮਤ ਬਿਤੇ ਸੈਂਕੜੇ ਆ ਗਏ,
ਤੇ ਕਈ ਸੈਂਕੜੇ ਸਾਲਾਂ ਤੱਕ ਜਦੋਂ ਜੰਗ ਨਹੀਂ ਹੋਇਆ ਤੇ ਉਹ ਜੰਗ ਹੁਣ ਅਸੀਂ ਅੱਗੇ ਮਚਾਵਾਂਗੇ।
ਹੋਵੇ ਰਣ ਘਰ ਘਰ ਮੈਂ ਜਾਗੇ,
ਕਹਿੰਦੇ ਇਸ ਤੋਂ ਬਾਅਦ ਅਸੀਂ ਮੁੱਢ ਬੰਨ ਦੇਵਾਂਗੇ ਰਣ ਤੱਤੇ ਦੇ ਮੈਦਾਨ ਦਾ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਹੀ ਬਚਨ ਕੀਤਾ ਸੀ ਨਾ ਛੇਵੇਂ ਮਹਾਰਾਜ ਜੀ ਨੂੰ ਕਿ ਸਾਡੇ ਪੁੱਤਰ ਨੂੰ ਜਾ ਕੇ ਕਹਿ ਦਿਓ ਨਈ ਰੀਤ ਇੱਕ ਰਣ ਕੀ ਕੀਜੈ, ਬਾਕੀ ਜਿੰਨੀ ਮਰਿਆਦਾ ਗੁਰੂ ਘਰ ਦੀ ਉਸੇ ਤਰ੍ਹਾਂ ਰੱਖਣੀ ਹੈ, ਇੱਕ ਨਵੀਂ ਮਰਿਆਦਾ ਸ਼ੁਰੂ ਕਰਨੀ ਹੈ ਸਿੱਖ ਧਰਮ ਦੇ ਵਿੱਚ, ਉਹ ਹੈ ਰਣ ਤੱਤੇ ਦੇ ਮੈਦਾਨ ਦੀ। ਨਈ ਰੀਤ ਇੱਕ ਰਣ ਕੀ ਕੀਜੈ, ਜੰਗ ਦੀ ਮਰਿਆਦਾ ਸ਼ੁਰੂ ਕਰਨੀ ਹੈ, ਬਾਣੀ ਤੇ ਬਾਣਾ, ਸ਼ਸਤਰ ਤੇ ਸ਼ਾਸਤਰ, ਰਬਾਬ ਤੇ ਨਗਾਰਾ, ਇਹ ਇਕੱਠਾ ਕਰਨਾ ਹੈ, ਭਗਤੀ ਤੇ ਸ਼ਕਤੀ ਤੇ ਮੀਰੀ ਤੇ ਪੀਰੀ। ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜੰਗ ਹੋਣਗੇ ਕਿ ਘਰ ਘਰ ਦੇ ਵਿੱਚ ਜੰਗ ਹੋਇਆ ਕਰਨਗੇ, ਸੂਰਮੇ ਗੱਜਣਗੇ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਤੇ ਘਰ ਘਰ ਦੇ ਵਿੱਚ ਯੋਧਿਆਂ ਦੇ ਗਾਤਰਿਆਂ ਦੇ ਵਿੱਚ ਸ੍ਰੀ ਸਭਾ ਹੋਣਗੀਆਂ, ਉਹ ਤਿਆਰ ਬਰ ਤਿਆਰ ਹੋਣਗੇ।
ਹਮ ਕਰਦੇ ਪ੍ਰਥਮ ਪਲ ਤੋਈ,
ਕਹਿੰਦੇ ਅਸੀਂ ਸਭ ਤੋਂ ਪਹਿਲਾਂ ਇਹ ਰਣ ਤੱਤੇ ਦੇ ਅਖਾੜੇ ਮਚਾਵਾਂਗੇ।
ਲਿਓ ਡਕਾਰ ਤ੍ਰਿਪਤ ਬੋ ਹੋਈ,
ਜੰਗ ਦੇ ਮੈਦਾਨ ਪਖਾ ਕੇ ਤੈਨੂੰ ਤ੍ਰਿਪਤ ਕਰਾਂਗੇ। ਐ ਕਲਾ, ਜਿਹੜੀ ਕਈ ਸਾਲਾਂ ਤੱਕ ਤੇਰੀ ਤ੍ਰਿਪਤੀ ਨੀ ਨਾ ਹੋਈ, ਤੁਸੀਂ ਭੁੱਖੀਆਂ ਹੋ ਪਿਆਸੀਆਂ ਹੋ ਤੇ ਸਭ ਤੋਂ ਪਹਿਲਾਂ ਤੈਨੂੰ ਰਜਾਵਾਂਗੇ ਤੁਰਕਾਂ ਦੇ ਲਹੂ ਨਾਲ, ਇਹਨਾਂ ਪਾਪੀਆਂ ਮਲੇਛਾਂ ਦੇ ਰੁਦਰ ਦੇ ਨਾਲ ਤੁਹਾਡੀ ਨਿਵਿਰਤੀ ਹੋਵੇਗੀ ਪਿਆਸ ਦੀ।
ਆਨ ਪਹੁੰਚਿਓ ਸਮੇਂ ਤੁਮਾਰਾ,
ਤੇ ਤੁਹਾਡਾ ਸਮਾਂ ਨੇੜੇ ਆ ਗਿਆ ਹੈ ਜਦੋਂ ਜੰਗ ਦੇ ਅਖਾੜਿਆਂ ਦੇ ਵਿੱਚ ਤੁਸੀਂ ਕਲਕਾਰੀਆਂ ਮਾਰ ਕੇ ਘੁੰਮੋਗੀਆਂ ਤੇ ਯੋਧਿਆਂ ਦੇ ਸਰੀਰਾਂ ਦੇ ਵਿੱਚੋਂ ਖੱਪਰ ਭਰ ਭਰ ਕੇ ਲਹੂ ਦੇ ਪੀਵੋਗੀਆਂ।
ਮਨ ਪਾਵਤ ਕਰ ਲਿਓ ਆਹਾਰਾ,
ਉਹ ਸਮਾਂ ਹੁਣ ਨੇੜੇ ਹੀ ਹੈ ਤੇ ਮਨ ਭਾਉਂਦਾ ਆਪਣਾ ਆਹਾਰ ਤੁਸੀਂ ਕਰ ਸਕਦੀਆਂ ਹੋ।
ਕਲਾ ਸਹਿਤ ਜੋਗਨੀ ਬ੍ਰਿੰਦ,
ਤੇ ਕਲਾ ਨੇ ਤੇ ਉਹਦੇ ਜਿੰਨੀਆਂ ਜੋਗਣੀਆਂ ਆਈਆਂ ਸੀ ਉਹਨਾਂ ਸਾਰੀਆਂ ਨੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਿਆ ਹੈ।
ਭਇਓ ਸਬਨ ਉਤਸ਼ਾਹ ਬਿਲੰਦ,
ਜਦੋਂ ਮਹਾਰਾਜ ਜੀ ਨੇ ਉਹਨਾਂ ਨੂੰ ਏਦਾਂ ਆਸ਼ਵਾਸਨ ਦਿੱਤਾ ਨਾ, ਬੜੀਆਂ ਖੁਸ਼ ਹੋਈਆਂ, ਕਹਿੰਦੇ ਬੜੀਆਂ ਪ੍ਰਸੰਨ ਹੋਈਆਂ ਉਹ ਜੋਗਣੀਆਂ।
ਅੰਤਰ ਧਿਆਨ ਭਈ ਹਰਖੰਤੀ,
ਉਸੇ ਵੇਲੇ ਅੰਤਰ ਧਿਆਨ ਹੋ ਕੇ ਪ੍ਰਸੰਨ ਹੋਈ ਹੈ ਵੀ ਹੁਣ ਕਈ ਸੌ ਸਾਲਾਂ ਦੀ ਸਾਡੀ ਭੁੱਖ ਨਿਵਿਰਤ ਹੋਵੇਗੀ, ਸਾਡੀ ਪਿਆਸ ਮਿਟੇਗੀ, ਤੇ ਬੜੀਆਂ ਖੁਸ਼ ਹੋਈਆਂ ਨੇ।
ਅਬ ਤ੍ਰਿਪਤੇ ਹਮ ਬੋ ਛੁਦਵੰਤੀ,
ਕਹਿਣ ਲੱਗੀ ਮਹਾਰਾਜ ਅਸੀਂ ਹੁਣ ਤ੍ਰਿਪਤ ਹੋਵਾਂਗੀ ਆ, ਕਈ ਸੌ ਸਾਲਾਂ ਤੋਂ ਅਸੀਂ ਭੁੱਖੀਆਂ ਸੀ।
ਸੋ ਦਿਨ ਸਤਿਗੁਰ ਕੀਨ ਬਿਤਾਵਨ,
ਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਦਿਨ ਬਤੀਤ ਕੀਤਾ ਹੈ ਤੇ ਕਲਾ ਤੇ ਉਹਦੀਆਂ ਜੋਗਣੀਆਂ ਖੁਸ਼ ਹੋ ਕੇ ਭਵਾਟਣੀ ਖਾ ਕੇ ਨੱਚਦੀਆਂ ਤੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਾਪਸ ਗਈਆਂ ਹਨ।
ਇਸਮੈਂ ਕਰ ਭੋਜਨ ਕੋ ਖਾਵਨ,
ਸ਼ਾਮ ਦਾ ਸਮਾਂ ਹੋਇਆ, ਰਾਤਰੀ ਦਾ ਵੇਲਾ ਆਇਆ, ਗੁਰੂ ਪਾਤਸ਼ਾਹ ਮਹਾਰਾਜ ਨੇ ਭੋਜਨ ਪ੍ਰਸ਼ਾਦਾ ਛਕਿਆ ਹੈ।
ਸੁਪਤ ਜਥਾ ਸੁਖ ਰਾਤ ਬਿਤਾਈ,
ਸੁਖਾਂ ਦੇ ਨਾਲ ਗੁਰੂ ਮਹਾਰਾਜ ਨੇ ਰਾਤਰੀ ਬਤੀਤ ਕੀਤੀ ਹੈ।
ਜਾਗੇ ਪ੍ਰਭੂ ਸੋਚ ਤਨ ਪਾਈ,
ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਉੱਠੇ ਹਨ ਤੇ ਸੋਚ ਇਸ਼ਨਾਨ ਸਰੀਰਕ ਕਿਰਿਆ ਸੋਧੀ ਹੈ।
ਕਰ ਇਸ਼ਨਾਨ ਮਨ ਠਾਨਿਓ ਧਿਆਨਾ,
ਅੰਮ੍ਰਿਤ ਵੇਲੇ ਗੁਰੂ ਮਹਾਰਾਜ ਨੇ ਇਸ਼ਨਾਨ ਕੀਤਾ ਹੈ ਤੇ ਆਪਣੇ ਨਿਜ ਸਰੂਪ ਦਾ ਧਿਆਨ ਧਾਰਨ ਕੀਤਾ ਹੈ। ਅੰਤਰ ਧਿਆਨ ਹੋਏ ਨੇ ਮਹਾਰਾਜ, ਆਪਣੇ ਨਿਜ ਸਰੂਪ ਦੇ ਵਿੱਚ ਸਮਾਧੀ ਲਾਈ ਹੈ।
ਹੁਣ ਗੁਰਬਾਣੀ ਪਾਠ ਬਖਾਨਾ,
ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਗੁਰਬਾਣੀ ਦਾ ਨਿਤਨੇਮ ਕੀਤਾ ਹੈ, ਗੁਰੂ ਮਹਾਰਾਜ ਨੇ ਆਪਣਾ ਨਿਤਨੇਮ ਕੀਤਾ ਹੈ।
ਕੀਰਤਨ ਸੁਣਤ ਸੁਭੋਜਨ ਖਾਇਓ,
ਬਾਬੇ ਸਿੱਖਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਚੌਂਕੀ ਲੱਗੀ ਹੈ, ਗੁਰੂ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਸੁਣਿਆ ਹੈ ਤੇ ਉਸ ਤੋਂ ਬਾਅਦ ਭੋਜਨ ਪ੍ਰਸ਼ਾਦਾ ਗ੍ਰਹਿਣ ਕੀਤਾ ਹੈ।
ਬੈਠੇ ਉਤੇ ਗੁਰੂ ਸੁਖ ਪਾਇਓ,
ਸੁਖਾਂ ਦੇ ਨਾਲ ਗੁਰੂ ਮਹਾਰਾਜ ਆਪਣੇ ਸਿੰਘਾਸਨਾਂ ਦੇ ਉੱਤੇ ਬਰਾਜੇ ਹੋਏ ਹਨ।
ਤਾਰਾ ਚੰਦ ਤਖਤ ਮਲ ਦੋ,
ਸਾਰ ਸੰਗਤ ਜੀ, ਕਾਬਲ ਦੇ ਰਹਿਣ ਵਾਲੇ ਭਾਈ ਤਾਰਾ ਚੰਦ ਤੇ ਭਾਈ ਤਖਤ ਮਲ, ਇਹ ਦੋਵੇਂ ਮਸੰਦ ਸਨ ਗੁਰੂ ਘਰ ਦੇ, ਭਾਈ ਤਾਰਾ ਮਲ ਜੀ ਅਤੇ ਤਖਤ ਮਲ ਜੀ।
ਪੱਛਮ ਦਿਸ਼ ਮਸੰਦ ਰਹਿ ਸੋ,
ਹਾਂ, ਜਿੱਧਰ ਪੱਛਮ ਦਿਸ਼ਾ ਹੈ ਨਾ, ਇਹ ਉਧਰ ਦੇ ਮਸੰਦ ਨੇ, ਭਾਈ ਤਾਰਾ ਚੰਦ ਤੇ ਤਖਤ ਮਲ ਇਹ ਪੱਛਮ ਦਿਸ਼ਾ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ।
ਕਾਬਲ ਨਗਰ ਆਦਿ ਜੇ ਔਰ,
ਜਿਹੜੇ ਉਧਰ ਪੱਛਮ ਦਿਸ਼ਾ ਵੱਲ ਜਿਤਨੇ ਨਗਰ ਨੇ, ਕਾਬਲ ਕੰਧਾਰ ਆਦਿਕ, ਉਧਰ ਜਿੰਨੇ ਵੀ ਉਹ ਨਗਰ ਹਨ,
ਗੁਰ ਕੀ ਕਾਰ ਲੇਤ ਸਭ ਠੋਰ,
ਇਹ ਉਥੋਂ ਦੀ ਕਾਰ ਸੇਵਾ ਕਰਦੇ, ਉਗਰਾਹੀ ਕਰਦੇ ਹੁੰਦੇ, ਉੱਥੇ ਜਿੰਨੀਆਂ ਸੰਗਤਾਂ ਨੇ ਨਾ, ਉਹਨਾਂ ਤੋਂ ਦਸਵੰਧ ਇਕੱਠਾ ਕਰਕੇ ਸਤਿਗੁਰਾਂ ਦਾ ਉਪਦੇਸ਼ ਉਹਨਾਂ ਸੰਗਤਾਂ ਤੱਕ ਪਹੁੰਚਾਇਆ ਕਰਦੇ ਹਨ।
ਸੁਣੋ ਬਿਆ ਗੁਰ ਤਨੁ ਜਾ ਕੇਰਾ,
ਜਦੋਂ ਇਹਨਾਂ ਮਸੰਦਾਂ ਨੂੰ, ਇਹਨਾਂ ਦੋਵਾਂ ਗੁਰਸਿੱਖਾਂ ਨੂੰ ਪਤਾ ਲੱਗਾ, ਭਾਈ ਤਾਰਾ ਚੰਦ ਤੇ ਭਾਈ ਤਖਤ ਮਲ ਨੂੰ, ਜਦੋਂ ਇਹਨਾਂ ਨੂੰ ਖਬਰ ਮਿਲੀ ਕਿ ਸਤਿਗੁਰ ਮਹਾਰਾਜ ਜੀ ਦੀ ਬੇਟੀ ਦੀ ਸ਼ਾਦੀ ਹੈ ਬੀਬੀ ਵੀਰੋ ਜੀ ਦੀ, ਜਦੋਂ ਇਹਨਾਂ ਦੋਵਾਂ ਨੂੰ ਪਤਾ ਲੱਗਾ ਹੈ,
ਸਮਝੇ ਖਰਚ ਦਰਬ ਬੋ ਤੇਰਾ,
ਤੇ ਇਹਨਾਂ ਨੇ ਆਪਣੀ ਜਿੰਮੇਵਾਰੀ ਸਮਝੀ ਹੈ ਕਿ ਸਤਿਗੁਰਾਂ ਦੀ ਬੇਟੀ ਦਾ ਵਿਆਹ ਹੈ ਤੇ ਵਿਆਹ ਦੇ ਵਿੱਚ ਬੜਾ ਖਰਚਾ ਹੁੰਦਾ, ਬੜੀਆਂ ਵਸਤੂਆਂ ਦੀ, ਕਈ ਪ੍ਰਕਾਰ ਦੀਆਂ ਚੀਜ਼ਾਂ ਦੀ, ਸਮੱਗਰੀ ਦੀ ਆਵਸ਼ਕਤਾ ਹੁੰਦੀ ਹੈ ਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੈ।
ਸਭ ਸਿੱਖਨ ਸੋ ਕਿਉ ਸੁਣਾਈ,
ਕਾਬਲ ਦੇ ਜਿਤਨੇ ਸਿੱਖ ਨੇ, ਜਿਤਨੀਆਂ ਸੰਗਤਾਂ ਨੇ, ਉਹਨਾਂ ਸਾਰਿਆਂ ਨੂੰ ਇਹ ਪ੍ਰੇਰਿਤ ਕਰਕੇ ਕਹਿੰਦੇ ਹਨ,
ਉਗਰਾਈ ਜੈ ਕੈ ਤਬ ਪਾਈ।
ਇਹਨਾਂ ਨੇ ਆਖਿਆ ਕਿ ਭਾਈ ਸਤਿਗੁਰਾਂ ਦੇ ਘਰ ਦੇ ਵਿੱਚ ਵਿਆਹ ਹੈ, ਸ਼ਾਦੀ ਹੈ, ਤੇ ਇਸ ਕਰਕੇ ਮਹਾਰਾਜ ਜੀ ਨੂੰ ਕਿਉਂ ਨਾ ਦਸਵੰਧ ਭੇਟਾ ਕਰੀਏ, ਮਹਾਰਾਜ ਜੀ ਦੀ ਕਿਉਂ ਨਾ ਆਪਾਂ ਵੀ ਕੋਈ ਤਿਲ ਫੁਲ ਵਿੱਚ ਪਾਈਏ। ਤੇ ਕਹਿੰਦੇ ਭਾਈ ਆਪਾਂ ਉਗਰਾਹੀ ਇਕੱਠੀ ਕਰੀਏ, ਜਿਹਦੇ ਕੋਲ ਜਿੰਨਾ ਵੀ ਸਰਦਾ ਹੈ ਉਹ ਸਤਿਗੁਰਾਂ ਦੇ ਨਿਮਿਤ ਆਪਣੀ ਕਾਰ ਭੇਟਾ ਦੇਵੋ।
ਲੈ ਕਰ ਤੈਂ ਤੇ ਦਰਬ ਕਨੇਰੇ,
ਐਵੇਂ ਕਾਬਲ ਨਗਰ ਦੇ ਵਿੱਚੋਂ ਇਹਨਾਂ ਨੇ ਉਗਰਾਹੀ ਕੀਤੀ ਹੈ ਤੇ ਮਾਇਆ ਇਕੱਠੀ ਕਰ ਲਈ।
ਅਪਰ ਪਦਾਰਥ ਸੰਚ ਵਡੇਰੇ,
ਤੇ ਹੋਰ ਵੀ ਜਿਹੜੇ ਜਿਹੜੇ ਪਦਾਰਥਾਂ ਦੀ ਲੋੜ ਪੈਂਦੀ ਹੈ ਵਿਆਹ ਦੇ ਵਿੱਚ, ਕੱਪੜਾ, ਲੀੜਾ, ਹੋਰ ਸਮੱਗਰੀ, ਰਾਸ਼ਨ ਆਦਿਕ, ਉਹ ਵੀ ਇਹਨਾਂ ਨੇ ਇਕੱਠਾ ਕਰ ਲਿਆ।
ਸੰਗਤ ਸੰਗ ਲਏ ਚੱਲ ਆਏ,
ਤੇ ਕੁਝ ਕੁ ਸੰਗਤਾਂ ਨੂੰ ਵੀ ਨਾਲ ਲਿਆ ਹੈ ਕਿ ਸਤਿਗੁਰਾਂ ਦੇ ਕੋਲ ਜਾਵਾਂਗੇ ਤੇ ਗੁਰੂ ਮਹਾਰਾਜ ਜੀ ਨੂੰ ਨਾਲੇ ਤਾਂ ਦਸਵੰਧ ਦੀ ਮਾਇਆ ਦੇਵਾਂਗੇ ਤੇ ਨਾਲੇ ਸਤਿਗੁਰਾਂ ਦੇ ਦੀਦਾਰ ਕਰਾਂਗੇ। ਕਾਬਲ ਤੋਂ ਸਾਰੀ ਸੰਗਤ ਨੂੰ ਇਹਨਾਂ ਨੇ ਨਾਲ ਲਿਆ ਹੈ।
ਮਿਲੇ ਚਰਨ ਗੁਰ ਕੇ ਲਪਟਾਏ,
ਕਾਬਲ ਤੋਂ ਚੱਲ ਕੇ ਬੜੀ ਮਾਇਆ ਇਕੱਤਰ ਕੀਤੀ, ਨਾਲ ਵਸਤੂਆਂ ਨੇ, ਚੀਜ਼ਾਂ ਨੇ ਜੋ ਵਿਆਹ ਦੇ ਵਿੱਚ ਲੋੜ ਪੈਂਦੀ ਹੈ, ਤੇ ਮਹਾਰਾਜ ਜੀ ਦੇ ਕੋਲ ਚੱਲ ਕੇ ਆਏ ਹਨ।
ਅਪਰ ਸਿੱਖ ਤਰ ਤਰ ਉਪਹਾਰਾ,
ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਸਾਰੀਆਂ ਭੇਟਾਵਾਂ ਅੱਗੇ ਰੱਖੀਆਂ, ਬਾਕੀ ਜਿਤਨੀ ਸੰਗਤ ਨਾਲ ਹੈ ਉਹਨਾਂ ਨੇ ਵੀ ਆਪੋ ਆਪਣੇ ਉਪਹਾਰ ਮਹਾਰਾਜ ਜੀ ਦੇ ਸਨਮੁਖ ਰੱਖੇ ਹਨ।
ਵੰਦਨ ਕਰਤੇ ਦਰਸ ਨਿਹਾਰਾ,
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਵੰਦਨਾ ਕਰਦੇ, ਸਤਿਗੁਰਾਂ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੇ ਹਨ।
ਵਸਤ੍ਰ ਵਿਭੂਖਣ ਤਨ ਤਰ ਨਿਮੇ,
ਸੰਗਤ ਕੀ ਲੈ ਕੇ ਆਈ ਹੈ, ਵਸਤਰ, ਕੱਪੜੇ, ਲੀੜਾ ਤੇ ਵਿਭੂਖਣ, ਗਹਿਣੇ, ਹੋਰ ਜਿਤਨੀ ਸਮੱਗਰੀ ਹੈ, ਰਾਸ਼ਨ, ਸੀਧਾ ਆਦਿਕ, ਉਹ ਸੰਗਤਾਂ ਲੈ ਕੇ ਆਈਆਂ ਹਨ।
ਫਲ ਗਨ ਬੋ ਮੇਵੇ ਤੈ ਸਮੇ,
ਕਈ ਪ੍ਰਕਾਰ ਦੇ ਮੇਵੇ ਫਲ ਉਹ ਵੀ ਸੰਗਤ ਲਿਆਈ ਹੈ।
ਬ੍ਰਿੰਦ ਉਪਾਇਨ ਗੁਰੂ ਅਗਾਰੀ,
ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਬਹੁਤ ਵਸਤੂਆਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਰੱਖੀਆਂ ਹਨ।
ਅਰਪ ਅਰਪ ਗੁਰ ਦਰਸ ਨਿਹਾਰੀ,
ਆਪੋ ਆਪਣੀ ਭੇਟਾ ਲਿਆ ਕੇ ਨਾ ਮਹਾਰਾਜ ਜੀ ਨੂੰ ਅਰਪਣ ਕਰਦੇ ਨੇ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੇ ਹਨ।
ਕਿਰਪਾ ਦ੍ਰਿਸ਼ਟ ਕਰ ਭਿਖੇ ਗੁਸਾਈ,
ਗੁਰੂ ਮਹਾਰਾਜ ਜੀ ਸਾਰਿਆਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਵਰਤਾਉਂਦੇ ਨੇ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਮਹਾਰਾਜ ਸਾਰਿਆਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਵਰਤਾ ਰਹੇ ਹਨ।
ਮਨੋ ਕਾਮਨਾ ਸਭ ਨੇ ਪਾਈ,
ਸਾਰਿਆਂ ਨੇ ਆਪਣੇ ਮਨ ਦੀ ਕਾਮਨਾ ਪੂਰੀ ਕੀਤੀ ਆ, ਜੋ ਵੀ ਕਿਸੇ ਦੇ ਮਨ ਦੀ ਇੱਛਾ ਹੈ ਸਤਿਗੁਰੂ ਮਹਾਰਾਜ ਜੀ ਪੂਰਨ ਕਰ ਦਿੰਦੇ ਹਨ।
ਅਗ ਗਨ ਮਿਟੇ ਪੁਨੀਤ ਭਏ,
ਕਹਿੰਦੇ ਜਿਸਦੇ ਵੀ ਜਿਤਨੇ ਪਾਪ ਨੇ ਉਹ ਸਾਰੇ ਪਾਪ ਮੇਟ ਕੇ ਉਹ ਪਤਿਤ ਤੋਂ ਪੁਨੀਤ ਬਣ ਗਏ ਹਨ।
ਪਰ ਸੁਤ ਬਿਤ ਗਨ ਆਦ ਲਏ,
ਮਹਾਰਾਜ ਵਰਦਾਨ ਦਿੰਦੇ ਨੇ ਪੁੱਤਰਾਂ ਦਾ, ਕਿਸੇ ਨੂੰ ਹੋਰ ਕੋਈ ਵਸਤੂ ਦੀ ਲੋੜ ਹੈ, ਮਹਾਰਾਜ ਸਾਰਿਆਂ ਦੀਆਂ ਝੋਲੀਆਂ ਭਰ ਦਿੰਦੇ ਹਨ।
ਵਿਆਹ ਜਾਣੇ ਉਤਲਾਵਤ ਆਏ,
ਸਾਰੀ ਸੰਗਤ ਬੜੀ ਖੁਸ਼ ਹੈ ਵੀ ਗੁਰੂ ਘਰ ਦੇ ਵਿੱਚ ਸ਼ਾਦੀ ਦਾ ਮਾਹੌਲ ਹੈ, ਵਿਆਹ ਹੈ, ਸਾਰੀ ਸੰਗਤ ਬੜੀ ਉਤਸ਼ਾਹ ਦੇ ਵਿੱਚ ਹੈ।
ਸਮੇਂ ਦੁਪਹਿਰੀ ਦਰਸ਼ਨ ਪਾਏ,
ਜਿਹੜੀ ਸੰਗਤ ਚੱਲ ਕੇ ਆਈ ਹੈ ਨਾ ਕਾਬਲ ਤੋਂ, ਜਦੋਂ ਇਹ ਸੰਗਤ ਗੁਰੂ ਘਰ ਆਈ ਹੈ ਉਸ ਵੇਲੇ ਦੁਪਹਿਰ ਦਾ ਵੇਲਾ ਸੀ, ਦੁਪਹਿਰ ਦਾ ਸਮਾਂ ਸੀ ਜਦੋਂ ਸੰਗਤ ਚੱਲ ਕੇ ਆਈ ਹੈ।
ਸ਼ੁੱਧ ਤੋਤੇ ਸਿੱਖ ਸੰਗਤ ਸਾਰੇ,
ਕਾਬਲ ਤੋਂ ਚੱਲ ਕੇ ਆਏ ਦੁਪਹਿਰ ਦਾ ਵੇਲਾ ਤੇ ਸੰਗਤ ਸਾਰੀ ਭੁੱਖੀ ਹੈ, ਸਾਰੀ ਸੰਗਤ ਨੂੰ ਭੁੱਖ ਲੱਗੀ ਹੋਈ ਹੈ।
ਦੇਗ ਚੁੱਕੀ ਹੋਏ ਨਹੀਂ ਆਹਾਰੇ,
ਗੁਰੂ ਮਹਾਰਾਜ ਜੀ ਨੇ ਉਧਰ ਲੰਗਰਾਂ ਦੇ ਵਿੱਚ ਸੇਵਾਦਾਰ ਭੇਜੇ, ਭਾਈ ਭੋਜਨ ਪ੍ਰਸ਼ਾਦਾ ਲਿਆਓ, ਤੇ ਦੁਪਹਿਰ ਦਾ ਵੇਲਾ ਮਹਾਰਾਜ ਜੀ ਛਕਟੇ ਸੀ ਤੇ ਲੰਗਰ ਮਸਤਾਨਾ ਸੀ, ਉਸ ਵੇਲੇ ਜਿਹੜਾ ਤਾਜ਼ਾ ਲੰਗਰ ਤਿਆਰ ਕਰਨਾ ਉਹਨੂੰ ਸਮਾਂ ਲੱਗ ਜਾਣਾ ਸੀ, ਤੇ ਕਹਿੰਦੇ ਗੁਰੂ ਘਰ ਦੇ ਲੰਗਰ ਵੀ ਜਿਹੜੇ ਉਸ ਵੇਲੇ ਦੁਪਹਿਰ ਦੇ ਵਿੱਚ ਉਹ ਮਸਤਾਨੇ ਸਨ
ਸਭ ਕੀ ਕੁਸ਼ਲ ਬੂਝ ਗੁਰ ਸਵਾਮੀ
ਗੁਰੂ ਮਹਾਰਾਜ ਨੇ ਸਾਰਿਆਂ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ
ਬੜੀ ਭੋਰ ਕੇ ਮਾਰਗ ਗਾਮੀ
ਸਤਿਗੁਰਾਂ ਨੇ ਵੇਖਿਆ ਕਿ ਸੰਗਤ ਸਵੇਰ ਤੋਂ ਚੱਲੀ ਹੋਈ ਆ ਮਾਰਗ ਦੇ ਵਿੱਚ ਕੁਝ ਛੱਕਿਆ ਵੀ ਨਹੀਂ ਹੋਣਾ ਤੇ ਦੁਪਹਿਰ ਨੂੰ ਸੰਗਤ ਸਾਡੇ ਕੋਲ ਪਹੁੰਚੀ ਹੈ
ਸ਼ਰਮਤ ਆਈ ਤਬ ਕਰੇ ਆਹਾਰਾ
ਤੇ ਸਵੇਰ ਤੋਂ ਸੰਗਤ ਚੱਲੀ ਹੋਈ ਹੈ ਤੇ ਥੱਕੇ ਵੀ ਹੋਣੇ ਰਾਹ ਦੇ ਵਿੱਚ ਰਸਤੇ ਦੀ ਜਿਹੜੀ ਥਕਾਵਟ ਹੈ ਉਹ ਵੀ ਸੰਗਤਾਂ ਨੂੰ ਹੋਈ ਹੈ ਤੇ ਸੰਗਤਾਂ ਨੂੰ ਭੁੱਖ ਵੀ ਲੱਗੀ ਹੈ
ਇਮਲਖ ਸਤਿਗੁਰ ਬਾਕੀ ਉਚਾਰਾ
ਇਵੇਂ ਸੰਗਤ ਦੀ ਭੁੱਖ ਵੇਖ ਕੇ ਸੰਗਤਾਂ ਨੂੰ ਥਕਾਵਟ ਦੇ ਵਿੱਚ ਵੇਖ ਕੇ ਸਤਿਗੁਰ ਮਹਾਰਾਜ ਜੀ ਬੋਲੇ ਹਨ
ਅੰਤਰ ਹੋਤ ਜਹਾਂ ਪਕਵਾਨ
ਸੇਵਾਦਾਰਾਂ ਨੇ ਆਖਿਆ ਮਹਾਰਾਜ ਲੰਗਰ ਤਾਂ ਮਸਤਾਨੇ ਹੋ ਗਏ ਮਹਾਰਾਜ ਤਾਜ਼ਾ ਲੰਗਰ ਬਣਾਉਣ ਲਈ ਸਮਾਂ ਲੱਗੇਗਾ ਤੇ ਸਤਿਗੁਰਾਂ ਨੇ ਆਖਿਆ ਵੀ ਅੰਦਰ ਜਿਹੜੇ ਪਕਵਾਨ ਬਣੇ ਨੇ ਨਾ ਮਠਿਆਈਆਂ ਆਦਿਕ ਉਹ ਲੈ ਆਓ ਸੰਗਤਾਂ ਵਾਸਤੇ ਜਿਹੜੀਆਂ ਮਠਿਆਈਆਂ ਤਿਆਰ ਹੋ ਰਹੀਆਂ ਨੇ ਤੁਸੀਂ ਉਹ ਲੈ ਆਵੋ
ਕਹਿ ਕਹਿ ਪਟੇ ਦਾਸ ਤੇ ਸਥਾਨ
ਇਵੇਂ ਹੁਕਮ ਕਰਕੇ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਮਹਿਲਾਂ ਦੇ ਵਿੱਚ ਭੇਜੇ ਹਨ
ਹਿਤ ਸਿੱਖਨ ਕੇ ਆਨੋ ਜਾਏ
ਹਾਂ ਤੇ ਕਹਿੰਦੇ ਸਿੱਖਾਂ ਵਾਸਤੇ ਉਹ ਸੇਵਾਦਾਰ ਪਕਵਾਨ ਲੈਣ ਵਾਸਤੇ ਗਏ ਹਨ
ਥਕਤ ਛੁਦਤ ਬੋ ਏ ਸਮੁਦਾਏ
ਕਿਉਂਕਿ ਸੰਗਤ ਥੱਕੀ ਵੀ ਹੋਈ ਹੈ ਤੇ ਭੁੱਖ ਵੀ ਲੱਗੀ ਹੈ ਹੁਣ ਲੰਗਰ ਮਸਤਾਨੇ ਨੇ ਉਹਨਾਂ ਨੂੰ ਕੁਝ ਤਾਂ ਛਕਾਉਣਾ ਸੰਗਤ ਨੂੰ ਕਹਿੰਦੇ ਮਠਿਆਈਆਂ ਲੈਣ ਵਾਸਤੇ ਉਹ ਸੇਵਾਦਾਰ ਸਿੱਖ ਆਏ ਹਨ
ਤ੍ਰਿਪਤ ਕਰੋ ਦੀ ਜੇ ਹਿਤ ਖੈਬੇ
ਤੇ ਜਦੋਂ ਸੇਵਾਦਾਰ ਅੰਦਰ ਗਏ ਉਹਨਾਂ ਨੇ ਆਖਿਆ ਕਿ ਮਾਤਾ ਜੀ ਤੇ ਬਾਹਰ ਸੰਗਤ ਆਈ ਹੈ ਕਾਬਲ ਤੋਂ ਉਹ ਥੱਕੇ ਵੀ ਹੋਏ ਨੇ ਤੇ ਭੁੱਖ ਵੀ ਲੱਗੀ ਹੈ ਮਾਤਾ ਜੀ ਉਹਨਾਂ ਨੂੰ ਮਠਿਆਈਆਂ ਚਾਹੀਦੀਆਂ ਨੇ ਮਹਾਰਾਜ ਜੀ ਦਾ ਹੁਕਮ ਹੈ
ਗਏ ਦਾਸ ਅੰਤਰ ਤਬ ਲੈ ਬੇ
ਕਹਿੰਦੇ ਜਦੋਂ ਸੇਵਾਦਾਰ ਮਠਿਆਈਆਂ ਲੈਣ ਵਾਸਤੇ ਅੰਦਰ ਪਹੁੰਚੇ ਹਨ
ਜੈ ਦਮੋਦਰੀ ਥਿਤ ਸਵਦਾਨ
ਅੰਦਰ ਮਾਤਾ ਦਮੋਦਰੀ ਜੀ ਬੈਠੇ ਨੇ ਸਤਿਗੁਰਾਂ ਦੇ ਮਹਿਲ ਮਾਤਾ ਦਮੋਦਰੀ ਜੀ ਬੈਠੇ ਤੇ ਉਹ ਮਠਿਆਈਆਂ ਦੀ ਸਾਂਭ ਸੰਭਾਲ ਕਰਦੇ ਸਾਰੀ ਤਿਆਰੀ ਕਰਵਾ ਰਹੇ ਹਨ
ਕਰਵਾਵਤ ਬੋ ਬਿਦ ਪਕਵਾਨ
ਤੇ ਮਾਤਾ ਦਮੋਦਰੀ ਜੀ ਆਪ ਪਕਵਾਨਾਂ ਦੀ ਤਿਆਰੀ ਕਰਾ ਰਹੇ ਨੇ ਸ਼ੱਕਰਪਾਰੇ ਕਿੱਧਰ ਰੱਖਣੇ ਨੇ ਜਲੇਬ ਕਿੱਧਰ ਰੱਖਣੇ ਨੇ ਮਾਤਾ ਜੀ ਤਿਆਰੀ ਕਰਵਾਉਂਦੇ ਹਨ
ਕੋਸ਼ਟ ਅੰਤਰ ਕਰ ਕਰ ਤਰੇ
ਕਹਿੰਦੇ ਕੋਠੇ ਦੇ ਵਿੱਚ ਨਾ ਇੱਕ ਕੋਠੇ ਵਿੱਚ ਮੰਜੇ ਡਾਹੇ ਹੋਏ ਨੇ ਉੱਥੇ ਚਾਦਰਾਂ ਪਾ ਕੇ ਸਾਰੇ ਪਕਵਾਨ ਉੱਤੇ ਥਾਂ ਪਰ ਥਾਂ ਲੱਡੂ ਖੁਰਮੇ ਮੇਵੇ ਆਦਿਕ ਉਧਰ ਸਜਾਏ ਹੋਏ ਨੇ
ਹਿਤ ਬਰਾਤ ਕੇ ਸੰਚਨ ਕਰੇ
ਜਦੋਂ ਸੇਵਾਦਾਰਾਂ ਨੇ ਆਖਿਆ ਕਿ ਮਾਤਾ ਜੀ ਸੰਗਤ ਆਈ ਹੈ ਤੇ ਉਹਨਾਂ ਨੂੰ ਪਕਵਾਨਾਂ ਦੀ ਲੋੜ ਹੈ ਇਹ ਮਠਿਆਈ ਮੰਗਾਈ ਹੈ ਮਹਾਰਾਜ ਜੀ ਨੇ ਤੇ ਮਾਤਾ ਜੀ ਨੇ ਆਖਿਆ ਵੀ ਇਹ ਜਿਹੜੀ ਮਠਿਆਈ ਹੈ ਨਾ ਇਹ ਬਰਾਤ ਵਾਸਤੇ ਹੈ ਬੇਟੀ ਦਾ ਵਿਆਹ ਹੈ ਤੇ ਇਹ ਜਿਹੜੀ ਮਠਿਆਈ ਹੈ ਇਹ ਤਾਂ ਬਰਾਤੀਆਂ ਵਾਸਤੇ ਤਿਆਰ ਹੋ ਰਹੀ ਹੈ
ਸੁਤਾ ਵਿਆਹ ਮੈਂ ਪ੍ਰੀਤ ਮਾਨੀ
ਕਿਉਂਕਿ ਬੇਟੀ ਦਾ ਵਿਆਹ ਹੈ ਸੁਤਾ ਦਾ ਵਿਆਹ ਹੈ ਤੇ ਕਹਿੰਦੇ ਉਸ ਵਿਆਹ ਵਾਸਤੇ ਇਹ ਸਾਰੇ ਪਕਵਾਨ ਇੰਨੀਆਂ ਤਿਆਰੀਆਂ ਹੋ ਰਹੀਆਂ ਹਨ
ਜਿਮ ਆਚੋ ਏ ਤਿਮ ਰੁਚ ਠਾਨੀ
ਕਹਿੰਦੇ ਅਸੀਂ ਬੜੇ ਚਾਅ ਦੇ ਨਾਲ ਇਹ ਤਿਆਰੀਆਂ ਕਰਾ ਰਹੇ ਆ ਮਠਿਆਈਆਂ ਕਢਵਾ ਰਹੇ ਹਾਂ
ਤਬ ਸਿੱਖਨ ਕਰ ਜੋਰ ਅਲਾਏ
ਸਿੱਖਾਂ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਬੇਨਤੀ ਕੀਤੀ
ਸੁਣੋ ਮਾਤ ਜੀ ਗੁਰੂ ਪਠਾਏ
ਮਾਤਾ ਜੀ ਸਾਨੂੰ ਗੁਰੂ ਮਹਾਰਾਜ ਨੇ ਭੇਜਿਆ ਹੈ ਸਤਿਗੁਰਾਂ ਦਾ ਹੁਕਮ ਹੈ ਅਸੀਂ ਆਪ ਨਹੀਂ ਆਏ ਮਹਾਰਾਜ ਨੇ ਹੁਕਮ ਕੀਤਾ ਵੀ ਇਹ ਮਠਿਆਈਆਂ ਤੁਸੀਂ ਸੰਗਤ ਵਾਸਤੇ ਲੈ ਆਵੋ
ਪਛਮ ਤੇ ਸੰਗਤ ਕੁਛ ਆਈ
ਮਾਤਾ ਜੀ ਦੁਪਹਿਰ ਦਾ ਵੇਲਾ ਤੇ ਪੱਛਮ ਤੋਂ ਕਾਬਲ ਤੋਂ ਸੰਗਤ ਚੱਲ ਕੇ ਆਈ ਹੈ
ਅਨਗਨ ਰੁਚਿਰ ਉਪਾਇਨ ਲਿਆਈ
ਤੇ ਸੰਗਤ ਵਿਆਹ ਵਾਸਤੇ ਨਾ ਵਿਆਹ ਦੀਆਂ ਤਿਆਰੀਆਂ ਵਾਸਤੇ ਬੜੀਆਂ ਭੇਟਾਵਾਂ ਉਪਹਾਰ ਲੈ ਕੇ ਆਈ ਹੈ
ਦੇਗ ਵਿਖੇ ਅਬ ਨਹੀਂ ਆਹਾਰਾ
ਹੁਣ ਉਹ ਥੱਕੀ ਵੀ ਹੋਈ ਹੈ ਸੰਗਤ ਤੇ ਭੁੱਖ ਵੀ ਲੱਗੀ ਹੈ ਸੰਗਤਾਂ ਨੂੰ ਲੰਗਰਾਂ ਦੇ ਵਿੱਚ ਗਏ ਸੀ ਪਰ ਮਾਤਾ ਜੀ ਲੰਗਰ ਮਸਤਾਨੇ ਸੀ ਲੰਗਰ ਉਹ ਮਸਤਾਨੇ ਹਨ
ਸ਼ੁੱਧਤ ਸਿੱਖ ਅਬ ਲੋ ਦਿਨ ਟਾਰਾ
ਮਾਤਾ ਜੀ ਦਿਨ ਢਲਣ ਵਾਲਾ ਹੈ ਤੇ ਸੰਗਤ ਵੀ ਉਹ ਸਾਰੀ ਛੁਧਾਤੁਰ ਹੈ
ਤਿਨ ਇਤ ਮੰਗਵਾਇਓ ਪਕਵਾਨ
ਤੇ ਸਤਿਗੁਰਾਂ ਨੇ ਉਹਨਾਂ ਸੰਗਤਾਂ ਵਾਸਤੇ ਪਕਵਾਨ ਮੰਗਵਾਏ ਹਨ
ਉਚਕ ਤ੍ਰਿਪਤੋਂ ਕਰਕੇ ਖਾਨ
ਤਾਂ ਕਿ ਮਠਿਆਈਆਂ ਇਹ ਸੰਗਤਾਂ ਛਕਣ ते ओना दी भुख निवृत्त होवे ਉਹਨਾਂ ਦੀ ਜੁੜ ਭੁੱਖ ਹੈ ਉਹ ਦੂਰ ਹੋਵੇ
ਉਨ ਸੰਧਿਆ ਹੋਏ ਦੀਗ ਆਹਾਰਾ
ਮਾਤਾ ਜੀ ਜਦੋਂ ਸ਼ਾਮ ਦਾ ਵੇਲਾ ਹੋਵੇਗਾ ਉਸ ਵੇਲੇ ਤਾਂ ਰਾਤ ਦਾ ਲੰਗਰ ਪੱਕੀ ਜਾਣਾ ਮਾਤਾ ਜੀ ਉਸ ਵੇਲੇ ਤਾਂ ਲੰਗਰ ਪੱਕੀ ਜਾਵੇਗਾ
ਇਸ ਪ੍ਰਕਾਰ ਸਤਿਗੁਰੂ ਉਚਾਰਾ
ਇਵੇਂ ਸਤਿਗੁਰੂ ਮਹਾਰਾਜ ਜੀ ਨੇ ਇਹ ਸੁਨੇਹਾ ਘੱਲਿਆ ਹੈ ਇਦਾਂ ਹੁਕਮ ਕੀਤਾ ਹੈ
ਸੁਣ ਦਮੋਦਰੀ ਮਤ ਵਿਚਲਾਈ
ਇਹ ਸੁਣ ਕੇ ਨਾ ਮਾਤਾ ਦਮੋਦਰੀ ਜੀ ਦੀ ਮਤ ਵਿਚਲਿਤ ਹੋ ਗਈ ਇਕਦਮ ਉਹਨਾਂ ਦੀ ਮਤ ਵਿਚਲਿਤ ਹੋਈ ਹੈ
ਸਿੱਖ ਵਿਸਾਲ ਸਦਨ ਜਨਮਾਈ
ਸਾਰ ਸੰਗਤ ਜੀ ਹੋਣੀ ਆ ਜਿਵੇਂ ਵਰਤਣੀ ਹੁੰਦੀ ਹੈ ਹਾਲਾਂਕਿ ਮਾਤਾ ਦਮੋਦਰੀ ਜੀ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਹੋਇਆ ਸਿੱਖੀ ਦੀ ਗੁੜਤੀ ਉਹਨਾਂ ਨੂੰ ਮਿਲੀ ਹੋਈ ਹੈ
ਗੁਰ ਘਰ ਮੈਂ ਨਿਤ ਵਾਸ ਕਰੰਤੀ
ਤੇ ਗੁਰੂ ਘਰ ਦੇ ਵਿੱਚ ਹੀ ਉਹਨਾਂ ਦਾ ਵਾਸਾ ਹੋ ਰਿਹਾ ਹੈ
ਸਿੱਖੀ ਮਹਿਮਾ ਅਧਿਕ ਲਖੰਤੀ
ਕਹਿੰਦੇ ਸਿੱਖੀ ਦੀ ਭਾਰੀ ਮਹਿਮਾ ਵੀ ਮਾਤਾ ਦਮੋਦਰੀ ਜੀ ਜਾਣਦੇ ਨੇ
ਕਉ ਜੇ ਹੋਣ ਹਾਰ ਗਤ ਹੋਏ
ਕਹਿੰਦੇ ਇੰਨੀ ਭਾਰੀ ਮਹਿਮਾ ਜਾਣਦਿਆਂ ਵੀ ਨਾ ਕਦੇ ਕਦੇ ਜਿਹੜੀ ਹੋਣੀ ਵਰਤਣੀ ਆ ਉਹ ਵਰਤ ਜਾਂਦੀ ਆ ਮਾਤਾ ਜੀ ਦੀ ਜਿਹੜੀ ਮਤ ਹੈ ਉਹ ਵਿਚਲਿਤ ਹੋ ਗਈ
ਫੇਰੀ ਮਤ ਬੋਲੀ ਬਚ ਸੋਏ
ਹੋਣੀ ਨੇ ਮਤ ਫੇਰ ਦਿੱਤੀ ਤੇ ਮਾਤਾ ਦਮੋਦਰੀ ਜੀ ਬੋਲੇ ਹਨ
ਇਹ ਪਕਵਾਨ ਸਗੁਨ ਕੇ ਸਨੀ
ਕਹਿੰਦੇ ਇਹ ਪਕਵਾਨ ਲੈ ਕੇ ਜਾਣੇ ਨੇ ਨਹੀਂ ਨਹੀਂ ਇਹ ਪਕਵਾਨ ਤਾਂ ਬਰਾਤੀਆਂ ਵਾਸਤੇ ਤਿਆਰ ਹੋ ਰਹੇ ਨੇ
ਘਰ ਘਰ ਤਿਆਰ ਰਾਖਤੀ ਕਨੋ
ਮੈਂ ਇੰਨੇ ਸਮੇਂ ਤੋਂ ਇਹ ਸਾਰੇ ਪਕਵਾਨ ਤਿਆਰੀਆਂ ਕਰਵਾ ਕਰਵਾ ਕੇ ਮੈਂ ਸਾਂਭ ਰਹੀ ਹਾਂ
ਅਬ ਲੋ ਖਰਚ ਨਹੀਂ ਕਿਤ ਕਰਿਓ
ਹੁਣ ਤੱਕ ਇਹਨਾਂ ਪਕਵਾਨਾਂ ਨੂੰ ਕਿਸੇ ਨੂੰ ਨਹੀਂ ਦਿੱਤਾ ਹੁਣ ਤੱਕ ਇਹ ਪਕਵਾਨ ਕਿਸੇ ਨੇ ਨਹੀਂ ਖਾਧੇ
ਜੋ ਹੋਵਤ ਸੋ ਅੰਤਰ ਤਰਿਓ
ਜਿੰਨੇ ਵੀ ਪਕਵਾਨ ਨੇ ਸਾਰੇ ਤਿਆਰ ਕਰਾ ਕਰਾ ਕੇ ਮੈਂ ਅੰਦਰ ਰਖਵਾ ਰਹੀ ਹਾਂ
ਪ੍ਰਥਮ ਬਰਾਤੀ ਅਚਵਨ ਕਰੇ
ਹੁਣ ਮਤ ਫਿਰੀ ਹੋਈ ਹੈ ਵਿਚਲਿਤ ਹੋ ਚੁੱਕੀ ਹੈ ਮਤ ਕਹਿੰਦੇ ਪਹਿਲਾਂ ਇਹਨਾਂ ਪਕਵਾਨਾਂ ਨੂੰ ਬਰਾਤੀ ਖਾਣਗੇ ਇਹ ਤਾਂ ਬਰਾਤ ਵਾਸਤੇ ਲਿਆਂਦੇ ਨੇ ਪਕਵਾਨ ਪਹਿਲਾਂ ਇਹਨਾਂ ਮਟਿਆਈਆਂ ਨੂੰ ਬਰਾਤ ਖਾਵੇਗੀ
ਇਨ ਪੀਛੇ ਕੋ ਮੁਖ ਮੈਂ ਤਰੇ
ਬਰਾਤ ਤੋਂ ਬਾਅਦ ਫਿਰ ਜਿਹੜਾ ਮਰਜ਼ੀ ਆਪਣੇ ਮੁਖ ਦੇ ਵਿੱਚ ਇਹਨਾਂ ਨੂੰ ਪਾ ਲਵੇ ਜਿਹੜਾ ਮਰਜ਼ੀ ਛਕ ਲਵੇ ਫੇਰ ਕੋਈ ਚਿੰਤਾ ਨਹੀਂ
ਪ੍ਰਥਮ ਨਾ ਉਚਿਤ ਕਿਸੂ ਕੋ ਦੈਬੇ
ਪਰ ਇਹ ਉਚਿਤ ਨਹੀਂ ਵੀ ਪਹਿਲਾਂ ਇਹ ਪਕਵਾਨ ਕਿਸੇ ਨੂੰ ਦੇ ਦਈਏ ਬਰਾਤ ਤੋਂ ਪਹਿਲਾਂ ਹੀ ਇਹ ਪਕਵਾਨ ਦੇ ਦਈਏ ਨਾਲੇ ਪਕਵਾਨ ਫਿਰ ਜੂਠੇ ਹੋ ਜਾਣਗੇ
ਬਿਗੜ ਰੀਤ ਜੇ ਕਿਮਲੇ ਖੈਬੇ
ਕਹਿੰਦੇ ਤਾਂ ਦੁਨਿਆਵੀ ਰੀਤ ਹੈ ਵਿਗੜ ਜਾਵੇਗੀ ਵੀ ਬਰਾਤ ਵਾਸਤੇ ਮਠਿਆਈਆਂ ਨੇ ਖਾ ਕੋਈ ਹੋਰ ਜਾਵੇ ਨਹੀਂ ਨਹੀਂ ਏਦਾਂ ਨਹੀਂ ਹੋ ਸਕਦਾ
ਕਿਮ ਸਿੱਖਨ ਇਤ ਪੂਰਬ ਦੇਹੇ
ਕਹਿੰਦੇ ਪਹਿਲਾਂ ਬਰਾਤ ਖਾਵੇਗੀ ਫੇਰ ਸਿੱਖ ਖਾ ਸਕਣਗੇ ਪਹਿਲਾਂ ਕਿੱਦਾਂ ਦੇ ਦਈਏ
ਜਬ ਲੋ ਨੇ ਬਰਾਤ ਕੁਛ ਖੈਹੇ
ਜਦੋਂ ਤੱਕ ਬਰਾਤ ਇਹਨਾਂ ਨੂੰ ਨਹੀਂ ਛਕਦੀ
ਸੁਨਤ ਸਿੱਖ ਛੂਛੇ ਹਟਿਆਏ
ਜਦੋਂ ਮਾਤਾ ਜੀ ਨੇ ਇੱਕ ਟੱਕ ਜਵਾਬ ਦੇ ਦਿੱਤਾ ਨਾ ਉਹ ਸਿੱਖ ਵਾਪਸ ਆ ਗਏ
ਕਹੇ ਨਾ ਅਬਲੋ ਸ਼ਗਨ ਮਨਾਏ
ਮਹਾਰਾਜ ਜੀ ਮਾਤਾ ਜੀ ਕਹਿੰਦੇ ਵੀ ਹੁਣ ਤੱਕ ਤਾਂ ਹਲੇ ਤੱਕ ਤਾਂ ਸ਼ਗਨ ਨਹੀਂ ਮਨਾਇਆ ਨਾ ਹਲੇ ਤੱਕ ਮਟਿਆਈਆਂ ਨੂੰ ਬਰਾਤ ਨੇ ਖਾਧਾ ਹੈ
ਜਬੇ ਬਰਾਤੀ ਅਚਵਨ ਕਰੇ
ਸਭ ਤੋਂ ਪਹਿਲਾਂ ਇਹਨਾਂ ਨੂੰ ਬਰਾਤ ਖਾਵੇਗੀ
ਪਿੱਛੇ ਅਪਰ ਕੋਏ ਮੁਖ ਤਰੇ
ਬਰਾਤੀਆਂ ਤੋਂ ਬਾਅਦ ਜਿਹੜਾ ਮਰਜ਼ੀ ਮਠਿਆਈਆਂ ਨੂੰ ਖਾ ਲਵੇ
ਵਿਗੜੇ ਰੀਤ ਅਹੇ ਜਗ ਜੋਏ
ਮਾਤਾ ਜੀ ਕਹਿੰਦੇ ਇਹ ਤਾਂ ਰੀਤ ਵਿਗੜ ਜਾਵੇਗੀ ਜੇ ਬਰਾਤ ਤੋਂ ਪਹਿਲਾਂ ਦੂਜਿਆਂ ਨੂੰ ਛਕਾ ਦਿੱਤਾ ਇਹ ਤਾਂ ਦੁਨਿਆਵੀ ਰੀਤ ਵਿਗੜ ਜਾਵੇਗੀ
ਜੇ ਅਬ ਅਚੇ ਸਿੱਖ ਗਨ ਸੋਏ
ਇਹ ਪਹਿਲਾਂ ਸਿੱਖਾਂ ਨੂੰ ਛਕਾ ਦਈਏ
ਸਿੱਖ ਸੰਗਤ ਚੋ ਦਿਸ਼ ਪਰਵਾਰੇ
ਸਿੱਖ ਸੰਗਤਾਂ ਇੰਨੀ ਦੂਰੋਂ ਆਈਆਂ ਨੇ ਤੇ ਕਿਤਨੀਆਂ ਗਿਣਤੀ ਦੇ ਵਿੱਚ ਨੇ ਇਹ ਮਠਿਆਈ ਤਾਂ ਖਤਮ ਹੋ ਜਾਵੇਗੀ ਫਿਰ ਇਹ ਮਠਿਆਈ ਤਾਂ ਸਾਰੀ ਸਮਾਪਤ ਹੋ ਜਾਵੇਗੀ
ਸੁਨਤ ਗੁਰੂ ਰਿਸ ਕੋ ਉਰ ਤਾਰੇ
ਸੁਣਦਿਆਂ ਸਾਰ ਪਾਤਸ਼ਾਹ ਮਹਾਰਾਜ ਜੀ ਗੁੱਸੇ ਦੇ ਵਿੱਚ ਆਏ ਸਤਿਗੁਰੂ ਮਹਾਰਾਜ ਜੀ ਥੋੜਾ ਜਿਹਾ ਫਿਰ ਗੁੱਸੇ ਦੇ ਵਿੱਚ ਆਏ ਹਨ
ਆਇਸ ਮੇਟਨ ਕਰੇ ਹਮਾਰੀ
ਮਹਾਰਾਜ ਨੇ ਵੇਖਿਆ ਵੀ ਇੱਕ ਤਾਂ ਸਾਡੀ ਆਗਿਆ ਨੂੰ ਮਿਟਿਆ ਅਸੀਂ ਆਪਣੇ ਸਿੱਖਾਂ ਨੂੰ ਭੇਜਿਆ ਸੀ ਹੁਕਮ ਦਿੱਤਾ ਸੀ ਪਹਿਲਾਂ ਤਾਂ ਸਾਡੀ ਆਗਿਆ ਨੂੰ ਮਿਟਿਆ ਹੈ
ਚੈਤ ਬਰਾਤ ਅਚਾਉ ਆਹਾਰੀ
ਫਿਰ ਦੂਜੀ ਗੱਲ ਕੀਤੀ ਹੈ ਵੀ ਬਰਾਤ ਖਾਵੇਗੀ ਪਹਿਲਾਂ ਯਾਨੀ ਕਿ ਸਾਡੇ ਸਿੱਖਾਂ ਨੂੰ ਕੁਝ ਨਹੀਂ ਸਮਝਦੇ इन्होंने आख्या भी पहला बरात खावेगी ते दो गलतियां कर दित्तियां, एक तां साडी आग्या नूं मिटिया, दूजा बरातियां नूं मुख रखिया है।
सिख सदा मुको अत प्यारे,
महाराज कहिंदे साडे सिख सानू प्यारे ने, सब तो वध प्यारे सानू साडे सिख ने। महाराज जी भी बचन करदे ने, गुरु सिख सिख गुरु है, एको गुरु उपदेश चलाए। कोई फर्क रहने नहीं दिता पातशाह महाराज ने, आप सिख दे विच ते गुरु दे विच कोई भेद नहीं। जल ते उपज तरंग ज्यो, जल ही बिखै समाह। कहंदे साडे सिख सानू सब तो प्यारे हन,
निस दिन जिन को हृदय संभारे,
रात दिन असी अपने सिखा नू ही याद करदे हां।
जिम उपबन में तरवर खरे,
जिंदा एक बाग दे विच कई दरख्त कई बूटे खड़े हुंदे हन,
सबन संभालन माली करे,
उन्हां सारे बूटियां दी संभाल माली करदा है।
भारत ऐ कर प्रेम कनेरा,
कहंदे माली ना सारे बूटियां नू पानी दिंदा, ते प्रेम दे नाल उन्हां दी पालना करदा है।
तिम संगत उपबन है मेरा,
महाराज कहंदे ओदा ही ना सारी संगत साडा बाग है, संगत बाग है ते असी उस बाग दे माली हां, सारी संगत साडा बाग है।
जैठा होयो अमंगल चाहत,
कहंदे ए तां दमोदरी जी ने भारी अमंगल चाहिया है, ए तां उन्हां ने अमंगल कर दिता है।
पूर्ण काज में बिघन उमाहत,
हुण इस कारज दे विच विघन पवेगा। पहला इस कारज दे विच उत्साह सी विआह दे विच, पर हुण इस विआह दे कारज विच अमंगल होवेगा, विघन पवेगा।
करते अनादर तैं सिख केरा,
जिन्हां ने संगत दा अनादर कीता है, जिन्हां ने संगत दी तोहीन कीती है,
तैं के संग होते मेरा।
कहंदे ए संगत ए साडा ही रूप है, संगत साडा ही रूप है।
क्यों सुख प्राप्त होवे तिनको,
जेड़ा सिखां दा अनादर करदा है ना, ਉਹਨੂੰ ਕਦੇ ਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ।
ਗਿਰਿਓ ਹਿਰਦੈ ਤੇ ਨਿਸ਼ਚਾ ਜਿਨ ਕੋ,
ਜਿਨ੍ਹਾਂ ਦਾ ਹਿਰਦਾ ਹੀ ਡੋਲ ਗਿਆ ਹੋਵੇ, ਜਿਨ੍ਹਾਂ ਦਾ ਹਿਰਦਾ ਉਹ ਨਿਸ਼ਚਲ ਨਾ ਹੋਵੇ।
ਪ੍ਰਿਆ ਮੇਰੇ ਸਿੱਖ ਜੈ ਚਲ ਜਾਵੇ,
ਮੇਰੇ ਸਿੱਖ ਮੈਨੂੰ ਜਾਣ ਤੋਂ ਪਿਆਰੇ ਨੇ, ਜਿੱਥੇ ਵੀ ਸਾਡੇ ਸਿੱਖ ਚੱਲ ਕੇ ਜਾਂਦੇ ਨੇ,
ਭੋਜਨ ਆਦਿਕ ਆਦਰ ਪਾਵੇ,
ਤੇ ਉਹਨਾਂ ਨੂੰ ਆਦਰ ਦੇ ਨਾਲ ਭੋਜਨ ਜਿੱਥੇ ਮਿਲਦਾ ਹੈ,
ਤਹਾਂ ਵਿਘਨ ਗਨ ਹੋਤ ਬਿਨਾਸ਼ਾ।
ਕਹਿੰਦੇ ਉੱਥੇ ਜਿੰਨੇ ਵੀ ਵਿਘਨ ਹੋਣ ਨਾ, ਉਹਨਾਂ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ, ਜਿਹੜਾ ਸਾਡੇ ਸਿੱਖਾਂ ਨੂੰ ਸਤਕਾਰ ਦੇ ਨਾਲ ਪ੍ਰਸ਼ਾਦਾ ਛਕਾਉਂਦਾ ਹੋਵੇ।
ਪੂਰਨ ਕਰੇ ਤਿਨੋ ਕੀ ਆਸਾ,
ਤੇ ਅਸੀਂ ਉਹਨਾਂ ਦੀ ਆਸ ਪੂਰਨ ਕਰਦੇ ਹਾਂ।
ਜੇ ਕਰ ਗੁਰ ਘਰ ਕੋ ਪਕਵਾਨਾ,
ਤੇ ਜੇ ਗੁਰੂ ਘਰ ਦੇ ਪਕਵਾਨਾ ਨੂੰ,
ਨਹੀਂ ਉਚਿਤ ਸਿੱਖਣ ਕੇ ਖਾਨਾ,
ਤੇ ਜੇ ਗੁਰੂ ਘਰ ਦੀਆਂ ਮਠਿਆਈਆਂ ਨੂੰ ਪਕਵਾਨਾ ਨੂੰ ਸਿੱਖਾਂ ਵਾਸਤੇ ਉਚਿਤ ਨਾ ਜਾਣਿਆ,
ਤੋ ਮੱਲੇ ਚਕੇ ਜੋਗ ਪਛਾਨੋ।
ਤੇ ਫਿਰ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਵੀ ਜੇ ਇਹ ਪਕਵਾਨ ਇਹ ਮਠਿਆਈਆਂ ਸਾਡੇ ਸਿੱਖਾਂ ਨੂੰ ਨਹੀਂ ਨਾ ਮਿਲਣਗੀਆਂ, ਤੇ ਇਹਨਾਂ ਮਠਿਆਈਆਂ ਨੂੰ ਹੁਣ ਤੁਰਕੀ ਖਾਣਗੇ। ਇਹ ਮਠਿਆਈਆਂ ਹੁਣ ਬਰਾਤੀਆਂ ਦੇ ਮੂੰਹ ਵਿੱਚ ਨਹੀਂ ਪੈਣੀਆਂ, ਇਹਨਾਂ ਨੂੰ ਤੁਰਕੀ ਆਣ ਕੇ ਖਾਣਗੇ।
ਬਲ ਤੇ ਕਰੇ ਆਣ ਕਰ ਖਾਨੋ,
ਤੇ ਉਹ ਬਲ ਦੇ ਨਾਲ ਧੱਕੇ ਦੇ ਨਾਲ ਆਣ ਕੇ ਇਹਨਾਂ ਦਾ ਸੇਵਨ ਕਰਨਗੇ।
ਹੋਏ ਅਮੰਗਲ ਵਿਘਨ ਪਰੇ,
ਇਹ ਅਮੰਗਲ ਹੋਇਆ ਹੁਣ ਵਿਘਨ ਪਵੇਗਾ।
ਨੀਕੋ ਕਾਜ ਨ ਪੂਰਨ ਹੋਏ,
ਇਹ ਕਾਰਜ ਹੁਣ ਪੂਰਾ ਨਹੀਂ ਹੋਣਾ।
ਸੁਨ ਗੁਰ ਸਰਾਪ ਦਿਓ ਕਰ ਆਪੇ,
ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਹਿਰ ਸੁਪਾਏ ਬਚਨ ਕਰ ਦਿੱਤਾ, ਤੇ ਕੋਈ ਸ਼ਰਾਪ ਨਹੀਂ ਦਿੱਤਾ ਮਹਾਰਾਜ ਨੇ, ਜਿਵੇਂ ਹੋਣੀ ਵਰਤਣੀ ਆ, ਤੇ ਪਾਤਸ਼ਾਹ ਮਹਾਰਾਜ ਨੇ ਇਹ ਸਹਿਰ ਸੁਪਾਏ ਬਚਨ ਕੀਤਾ। ਕਿਉਂਕਿ ਜਿਹੜਾ ਸੰਗਤ ਦਾ ਸਤਿਕਾਰ ਨਹੀਂ ਕਰਦਾ ਨਾ, ਤੇ ਫਿਰ ਉੱਥੇ ਮੰਗਲ ਵੀ ਨਹੀਂ ਹੁੰਦਾ। ਤੇ ਮਹਾਰਾਜ ਨੇ ਕਹਿ ਦਿੱਤਾ ਇਹਨਾਂ ਮਠਿਆਈਆਂ ਨੂੰ ਹੁਣ ਬਰਾਤੀ ਨਹੀਂ ਤੁਰਕੀ ਆ ਕੇ ਖਾਣਗੇ।
ਕ੍ਰੋਧਿਤ ਬਦਨ ਦੇਖ ਗੁਰ ਕੇਰਾ,
ਮਹਾਰਾਜ ਜੀ ਦਾ ਇਹੋ ਜਿਹਾ ਰੂਪ ਵੇਖ ਕੇ ਵੀਰ ਅਸੀ ਸਰੂਪ ਕਿ ਸਤਿਗੁਰੂ ਮਹਾਰਾਜ ਗੁੱਸੇ ਵਿੱਚ ਨੇ, ਕ੍ਰੋਧਿਤ ਹਨ।
ਨੈ ਕੋ ਬੋਲ ਸਕਿਓ ਤਿਸ ਬੇਰਾ,
ਕੋਈ ਵੀ ਆਪਣੇ ਮੁਖ ਤੋਂ ਨਹੀਂ ਬੋਲਦਾ, ਕਿਹੜਾ ਬੋਲੇ ਮਹਾਰਾਜ ਜੀ ਦੇ ਮੂਹਰੇ। ਕੋਈ ਵੀ ਨਹੀਂ ਕੁਝ ਕਹਿੰਦਾ
ਮੁਖ ਨੀਚੇ ਕਰ ਢਿੱਗ ਥਿਰ ਸਾਰੇ
ਸਾਰੀ ਸੰਗਤ ਨੇ ਆਪਣੇ ਮੁਖ ਨੀਵੇ ਕਰ ਲਏ ਅੱਖਾਂ ਨੀਵੀਆਂ ਕਰ ਲਈਆਂ
ਵੱਡੋ ਵਿਘਨ ਭਾਰੀ ਦੇ ਵਿਚਾਰੇ
ਵਿਚਾਰ ਕੀਤਾ ਸੰਗਤ ਨੇ ਹੁਣ ਭਾਰਾ ਵਿਘਨ ਲੱਗਦਾ ਪਵੇਗਾ
ਤੈ ਚਿੰਨ ਇੱਕ ਆਇਓ ਹਲਵਾਈ
ਇਹਨਾਂ ਨੂੰ ਇੱਕ ਹਲਵਾਈ ਚੱਲ ਕੇ ਆਇਆ ਹੈ
ਲਿਆਏ ਰਜਤ ਪਣ ਪੰਜ ਮਿਠਾਈ
ਕਹਿੰਦੇ ਉਹ ਹਲਵਾਈ ਪੰਜ ਰੁਪਈਆਂ ਦੀ ਮਠਿਆਈ ਲੈ ਕੇ ਆਇਆ ਹੈ
ਹੱਥ ਜੋੜ ਸੋ ਪਇਓ ਖਰੋਵਾ
ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ
ਸ਼੍ਰੀ ਗੁਰੂ ਜੀ ਮਮ ਕਾਰਜ ਹੋਵਾ
ਮਹਾਰਾਜ ਮੇਰਾ ਕੋਈ ਕੰਮ ਸੀ ਉਹ ਪੂਰਾ ਹੋ ਚੁੱਕਾ ਹੈ
ਕਰੀ ਹੁਤੀ ਮੈਂ ਸੁੱਖ ਤੁਮਾਰੀ
ਮਾਰਨ ਮੈਂ ਸੁਖਣਾ ਸੁਖੀ ਸੀ ਕਿ ਮਹਾਰਾਜ ਪੰਜਾਂ ਰੁਪਈਆਂ ਦੀ ਮਠਿਆਈ ਚੜਾਵਾਂਗਾ ਤੇ ਮਹਾਰਾਜ ਉਹ ਮੈਂ ਸੁਖਣਾ ਹੁਣ ਪੂਰੀ ਕਰਨ ਲਈ ਆਇਆ ਹਾਂ
ਆਸ ਪੂਰੀ ਤੇ ਲਿਆਏ ਅਗਾਰੀ
ਆਸ ਪੂਰੀ ਹੋਈ ਹੈ ਮਹਾਰਾਜ ਮੈਂ ਮਠਿਆਈ ਹੁਣ ਲੈ ਕੇ ਆਇਆ ਹਾਂ
ਵਿਕਸੇ ਕੁਛ ਸਤਿਗੁਰੂ ਬਖਾਨੀ
ਮਹਾਰਾਜ ਜੀ ਪ੍ਰਸੰਨ ਹੋਏ ਹਨ
ਦਿਓ ਸਿੱਖ ਸੰਗਤ ਕੋ ਇਹ ਖਾਨੀ
ਮਹਾਰਾਜ ਕਹਿੰਦੇ ਭਾਈ ਆ ਗਈ ਮਠਿਆਈ ਵਰਤਾਓ ਸੰਗਤ ਚ ਇਹ ਮਠਿਆਈ ਸੰਗਤ ਵਿੱਚ ਵਰਤਾਵੋ
ਬਾਕ ਮਾਨ ਸਿੱਖਨ ਸੋ ਲੀਨ
ਸਾਰੇ ਸਿੱਖਾਂ ਨੇ ਬਚਨ ਮੰਨ ਕੇ ਮਠਿਆਈ ਵਰਤਾਈ ਹੈ
ਸਭ ਵਰਤਾਏ ਅਚਵਨੋ ਕੀਨ
ਮਠਿਆਈਆਂ ਵਰਤੀਆਂ ਸੰਗਤਾਂ ਨੇ ਛਕੀਆਂ ਹਨ
ਤੇ ਚੁਦਤ ਲੇ ਕੁਛ ਤ੍ਰਿਪਤਾਏ
ਕੁਝ ਕੁ ਭੁੱਖ ਦੀ ਨਿਵਿਰਤੀ ਹੋਈ ਹੈ ਸੰਗਤ ਦੀ
ਤੇਰੇ ਸਰਬਈ ਨਿਜ ਨਿਜ ਥਾਈ
ਸੰਗਤ ਮਠਿਆਈਆਂ ਛਕ ਕੇ ਆਪੋ ਆਪਣੇ ਟਿਕਾਣਿਆਂ ਤੇ ਜਾ ਕੇ ਰਾਤ ਬਤੀਤ ਕਰਦੇ ਨੇ ਹੁਣ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਅੱਗੇ ਸ਼ਿਕਾਰ ਤੇ ਛੱਡਦੇ ਨੇ ਤੇ ਮਹਾਰਾਜ ਜੀ ਦੇ ਇਹ ਬਚਨ ਸੱਚ ਹੁੰਦੇ ਨੇ ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ।